मांग कीती जा रही है। जनतक शमूलियत दे मौकियां दी एक लड़ी लई साडे नाल जुड़ो, जिस विच टेलीफोन टाउन हॉल, वार्ड विशेष कॉफी चैट अते व्यापारक भाईचारे लई एक वर्चुअल गोल मेज मीटिंग शामिल हन। तुसी सोमवार 13 जनवरी तो शुरू होण वाले कौंसल विचार वटांदरे नूं वी देख सकदे हो। शामिल होवो ते होर जानकारी लई www.brampton.ca/budget ते जाओ।
ਜਾ ਕੇ ਦੱਸ ਰਿਹਾ ਕਿ ਇੱਕ 2300 ਸਕੁਅਰ ਫੁੱਟ ਦਾ ਘਰ, 4 ਬੈਡਰੂਮ, 3 ਫੁੱਲ ਵਾਸ਼ਰੂਮ, ਜਿਹਦੀ ਮਾਰਕੀਟ ਵੈਲਿਊ 12 ਲੱਖ ਦੇ ਕਰੀਬ ਆ, ਸਿਰਫ 9.5 ਲੱਖ ਦਾ ਵਿਕ ਗਿਆ ਪਾਵਰ ਆਫ ਸੇਲ ਤੇ। ਇੱਕ ਹੋਰ ਵੱਡੇ ਲੋਟ ਵਾਲਾ ਡਿਟੈਚਡ ਬੰਗਲੋ ਜਿਹਦੀ ਮਾਰਕੀਟ ਵੈਲਿਊ 1 ਮਿਲੀਅਨ ਆ, ਪਾਵਰ ਆਫ ਸੇਲ ਤੇ ਸਿਰਫ 8 ਲੱਖ ਦਾ ਵਿਕ ਗਿਆ। ਤੇ ਇੱਕ ਹੋਰ 3000 ਸਕੁਅਰ ਫੁੱਟ ਦਾ ਘਰ ਜਿਹਦੀ ਮਾਰਕੀਟ ਵੈਲਿਊ 15 ਲੱਖ ਆ, ਸਿਰਫ 13 ਲੱਖ ਚ ਵਿਕਣ ਨੂੰ ਤਿਆਰ ਆ। ਸਾਡੇ ਕੋਲ ਇਹੋ ਜਿਹੀਆਂ ਕਈ ਪ੍ਰਾਪਰਟੀਜ਼ ਆ ਜਿਨ੍ਹਾਂ ਨੂੰ ਖਰੀਦ ਕੇ ਤੁਸੀਂ ਲੱਖਾਂ ਡਾਲਰ ਬਚਾ ਸਕਦੇ ਹੋ। ਰੀਮੈਕਸ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ 6473008436 6487484।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 Albion Road ਇਨ ਰੈਕਸਡੇਲ 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 6476463000 6476463000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 905-456-2020 ਅਮਨਦੀਪ ਕਪਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ। ਸੋ ਆਓ ਇਸ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ। ਤੁਸੀਂ ਆਪਣਾ 100% ਦਸਵੰਦ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ। ਤੁਸੀਂ ਜੋ ਵੀ ਡੋਨੇਸ਼ਨ ਦਿਓਗੇ, 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ। ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ। ਸੋ ਆਓ ਇਸ ਚਲਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜ਼ਿਟ ਕਰੋ, ਜਾਂ 6477451613 ਤੇ ਸਾਨੂੰ ਸੰਪਰਕ ਕਰੋ ਜੀ। ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਂਹ ਫੜ ਕੇ ਉਸ ਨੂੰ ਪੜ੍ਹਾਈ ਕਰਾਂਗੇ।
ਲਾਈਫ, ਵਿਜ਼ਟਰ, ਡਿਸੇਬਿਲਟੀ, ਮੌਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ for all their individual investments and insurance needs, financial planning, and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks pe brand new ya old tires le sakde ho.
BF Godrej, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ? ਸਨੋ ਪੈ ਰਹੀ ਆ, ਠੰਡ ਹੈਗੀ ਆ ਜੀ, ਤੇ ਸੜਕਾਂ ਤੇ ਭੀੜ ਭੜੱਕਾ ਵੀ ਹੈਗਾ, ਤੇ ਕਈ ਵਾਰੀ ਕਾਰਾਂ ਦੇ ਟਾਇਰ ਜਿਹੜੇ ਨੇ ਉਹ ਸਕਿੱਡ ਕਰ ਜਾਂਦੇ ਨੇ, ਸਲਿੱਪ ਕਰ ਜਾਂਦੇ ਨੇ। ਬਚਾ ਕੇ ਚੱਲਿਓ। ਕਈ ਵਾਰੀ ਤੁਸੀਂ ਠੀਕ ਚੱਲਦੇ ਹੁੰਦੇ ਹੋ, ਕੋਈ ਸਾਹਮਣੇ ਵਾਲਾ ਹੁੰਦਾ ਮਾੜਾ ਜਿਹਾ, ਉਹਨੇ ਰੇਸ ਦੇ ਉੱਤੇ ਪੈਰ ਰੱਖਿਆ ਤੇ ਮੋੜ ਆਇਆ ਹੋਇਆ ਤੇ ਉਹਨੂੰ ਪਤਾ ਹੀ ਨਹੀਂ ਲੱਗਦਾ ਕਾਰ ਉਹਨੂੰ ਵੀ ਕਿਧਰ ਨੂੰ ਖਿੱਚ ਕੇ ਲੈ ਜਾਂਦੀ ਹੈ ਤੇ ਕਿਹਦੇ ਚ ਵੱਜਦੀ ਹੈ। ਇਸ ਕਰਕੇ ਦੋਸਤੋ, ਬਚਾਓ ਵਿੱਚ ਹੀ ਬਚਾਓ ਹੈ, ਸੇਫਟੀ ਸੇਵਸ, ਐਕਸਟਰਾ ਕੌਸ਼ੀਅਸ ਹੋ ਕੇ ਚੱਲਣ ਦੀ ਲੋੜ ਆ। ਵੈਸੇ ਤਾਂ ਜੇ ਨਾ ਲੋਡ ਹੋਵੇ ਤਾਂ ਕਾਰ ਦੇ ਉੱਤੇ ਜਾਓ ਹੀ ਨਾ, ਤੁਸੀਂ ਮੌਜ ਨਾਲ ਘਰੇ ਬੈਠੋ, ਕੁਦਰਤੇ ਨਜ਼ਾਰੇ ਵੇਖੋ, ਲਓ ਖਿੜਕੀ ਦੇ ਵਿੱਚੋਂ ਸਨੋ ਪੈਂਦੀ ਵੇਖੋ, ਨਾਲ ਦੀ ਨਾਲ ਅਦਰ ਕਾਲੀ ਚਾਹ ਪੀ ਲਓ, ਬਸ ਦਿਨ ਨੇ ਐਂ ਗੁਜ਼ਰ ਜਾਣਾ, ਬਸ ਪਤਾ ਹੀ ਨਹੀਂ ਲੱਗਣਾ ਹਨਾ। ਬਾਕੀ ਰੇਡੀਓ ਤਾਂ ਤੁਸੀਂ ਸੁਣਦੇ ਹੀ ਹੋ ਸ਼ਾਮ ਤੱਕ, ਵੈਸੇ ਤਾਂ ਸੂਰਜ ਚੜਿਆ ਹੀ ਨਹੀਂ ਗਾ, ਪਰ ਸੂਰਜ ਛਿਪਤੇ ਤੱਕ ਫਿਰ ਵੀ, ਮਤਲਬ ਜੇ ਚੜਿਆ ਹੁੰਦਾ ਸੂਰਜ ਤੇ ਜਿੰਨੀ ਦੇਰ ਸੂਰਜ ਛਿਪਦਾ ਨਹੀਂ ਸੀ ਉਨੀ ਦੇਰ ਤਾਈਂ ਮਤਲਬ ਸਾਡਾ ਪ੍ਰੋਗਰਾਮ ਚੱਲਣਾ। ਹੁਣ ਉਹ ਟਾਈਮ ਦੇਖ ਲਓ, ਉਹਦੇ ਹਿਸਾਬ ਨਾਲ ਸਾਡਾ ਜਿਹੜਾ ਰੇਡੀਓ ਦੇ ਉੱਤੇ ਪ੍ਰੋਗਰਾਮ ਅਲੱਗ ਅਲੱਗ ਚੱਲਦੇ ਨੇ, ਮਤਲਬ ਰਾਤ ਤੱਕ ਚੱਲਦੇ ਰਹਿਣੇ ਨੇ, ਤੁਸੀਂ ਸਾਡੇ ਪ੍ਰੋਗਰਾਮਾਂ ਦਾ ਆਨੰਦ ਮਾਣਦੇ ਰਹੋ। ਮੇਰੀ ਵਾਰੀ ਹੈ ਜਿਹੜੀ, ਉਹ ਤੁਹਾਨੂੰ ਪਤਾ ਵੀ 3 ਵਜੇ ਤੱਕ ਆ, ਤੇ ਮੈਂ ਵੀ ਅੱਜ 2-3 ਦਿਨਾਂ ਬਾਅਦ ਆਇਆ। ਰਾਣਾ ਜੀ ਨੇ ਬੜਾ ਸੋਹਣਾ ਪ੍ਰੋਗਰਾਮ ਕੀਤਾ, ਕਰਦੇ ਰਹੇ ਆ, ਤੇ ਧੰਨਵਾਦ, ਤੁਸੀਂ ਸੁਣਦੇ ਹੋ। ਅੱਜ ਆਪਾਂ ਕੋਈ ਖਾਸ ਗੱਲ ਨਹੀਂ ਕਰਨੀ, ਤੇ ਜੇ ਖਾਸ ਐਂਗਲ ਤੋਂ ਦੇਖੀਏ ਤਾਂ ਬਹੁਤ ਖਾਸ ਗੱਲ ਹੈਗੀ ਆ, ਪਰ ਇਹ ਹੈ ਵੀ ਆਪਾਂ ਕੋਈ ਖਬਰਾਂ ਨਹੀਂ ਸੁਣਾਉਣੀਆਂ ਤੁਹਾਨੂੰ, ਕੋਈ ਗਾਣੇ ਨਹੀਂ ਸੁਣਾਉਣੇ। ਗੱਲ ਜਿਹੜੀ ਕਰਨੀ ਆ ਉਹ ਇਹ ਆ, ਉਹ ਮੈਨੂੰ ਲੱਗਦਾ ਸ਼ਾਇਦ ਕਿਸੇ ਨੇ ਨਾ ਕੀਤੀ ਹੋਵੇ ਕਿਸੇ ਰੇਡੀਓ ਤੇ, ਪਰ ਉਹ ਫੇਸਬੁੱਕ ਤੇ ਬੜੀ ਚਰਚਾ ਚੱਲ ਰਹੀ ਆ, ਇੰਸਟਾਗ੍ਰਾਮ ਦੇ ਉੱਤੇ, ਤੇ ਆਮ ਕਰਕੇ ਇਹ ਗੱਲ ਤੁਸੀਂ ਕਿਤੇ ਕਿਤੇ ਸੁਣਦੇ ਹੋ ਹਨਾ। ਇਹ ਸਾਡੇ ਕਹਾਵਤ ਦੇ ਵਿੱਚ ਆਉਂਦਾ, ਜਦੋਂ ਕੋਈ ਕੰਮ ਕਰਦਾ ਹੁੰਦਾ ਬੰਦਾ, ਕੋਈ ਗੱਲ ਕਰਦਾ ਹੁੰਦਾ, ਤੇ ਜਿਹੜੀ ਗੱਲ ਮਤਲਬ ਜਿਹੜੀ ਘਟਨਾ ਵਾਪਰਨ ਵਾਲੀ ਹੋਵੇ, ਜੇ ਅੱਜ ਕੰਮ ਨਹੀਂ ਹੋਇਆ ਆਪਾਂ ਕਹਿੰਦੇ ਤੂੰ ਕੰਮ ਨਹੀਂ ਕੀਤਾ, ਤੇ ਮਤਲਬ ਆਪਾਂ ਦੇਰ ਨਹੀਂ ਸਹਾਰਦੇ, ਤਾਂ ਉਹ ਬੰਦਾ ਕਹਿੰਦਾ ਲੈ, ਜਾਂ ਕੋਈ ਘਟਨਾ ਵਾਪਰਨ ਵਾਲੀ ਹੁੰਦੀ ਆ, ਉਹਨੇ ਕਹਿਣਾ ਲੈ ਇਹ ਕਿਹੜਾ ਕੁੰਭ ਦਾ ਮੇਲਾ ਜਿਹਨੂੰ 12 ਸਾਲ ਲੱਗਣੇ ਨੇ, ਆਪਾਂ ਹੁਣ ਕਰ ਦਿੰਦੇ ਹਾਂ। ਸੁਣਦੇ ਹੁੰਦੇ ਨਾ ਤੁਸੀਂ ਹੈਨਾ, ਵੀ ਇਹ ਕਿਹੜਾ ਕੁੰਭ ਦਾ ਮੇਲਾ, ਮਤਲਬ 12 ਸਾਲ ਬਾਅਦ ਆਉਣਾ, ਅੱਜ ਤਾਂ ਹੁਣੇ ਆ ਜਾਣਾ। ਗੱਲ ਆਪਾਂ ਕੁੰਭ ਦੇ ਮੇਲੇ ਬਾਰੇ ਕਰਨੀ ਅੱਜ, ਕੁੰਭ ਦਾ ਮੇਲਾ, ਮਹਾਂਕੁੰਭ ਲੱਗਿਆ ਹੋਇਆ ਕਹਿੰਦੇ, ਮਹਾਂਕੁੰਭ ਇਹ 12 ਸਾਲ ਬਾਅਦ ਕਹਿੰਦੇ ਲੱਗਦਾ ਜੀ, ਤੇ ਮਹਾਂਕੁੰਭ ਆ ਜੀ, ਮਹਾਂਕੁੰਭ ਇਹ ਕਹਿੰਦੇ ਆ ਹੁਣੇ ਸ਼ੁਰੂ ਹੋਇਆ, ਤੇ ਕਹਿੰਦੇ ਪਤਾ ਨਹੀਂ 25 ਫਰਵਰੀ ਤੱਕ ਚੱਲਣਾ। ਮੇਰੇ ਮਨ ਚ ਖਿਆਲ ਆਇਆ, ਮੈਂ ਕਿਹਾ ਅੱਜ ਫਿਰ ਇਹ ਕੁੰਭ ਕੀ ਹੁੰਦਾ, ਕੁੰਭ ਦਾ ਮੇਲਾ, ਮਹਾਂਕੁੰਭ ਕੀ ਹੈ। ਵੈਸੇ ਤਾਂ ਤੁਸੀਂ ਜੇ ਬੈਠੇ ਹੋ ਨਾ ਇਕੱਲੇ, ਤੁਸੀਂ ਮੈਂ ਇਸੇ ਕਰਕੇ ਤੁਹਾਨੂੰ ਇਸ਼ਾਰਾ ਕੀਤਾ ਸੀ ਵੀ ਆਦਰ ਕਾਲੀ ਚਾਹ ਬਣਾ ਲਓ ਤੇ ਖਿੜਕੀ ਦੇ ਕੋਲ ਬੈਠ ਜਾਓ, ਤੁਸੀਂ ਬਸ ਵੀਡੀਓ ਸਕਰੋਲ ਕਰਨ ਲੱਗ ਜਾਓ। ਜਿਹੜਾ ਬੰਦਾ ਕਹਿੰਦਾ ਨਾ ਮੈਂ ਹੱਸਿਆ ਨਹੀਂ, ਉਹ ਵੀਡੀਓ ਦੇਖ ਕੇ ਆਪੇ ਹੀ ਹੱਸਣ ਲੱਗ ਜਾਣਾ ਉਹਨੇ। ਦੇਖ ਲਓ, ਸਕਰੋਲ ਕਰ ਲਓ ਯੂਟਿਊਬ ਤੇ, ਕਜੀਜੀ ਤੇ ਕਰਕੇ ਵੇਖ ਲਓ, ਫੇਸਬੁੱਕ ਤੇ, ਤੁਸੀਂ ਦੇਖੀਏ ਹੋਣੀਆਂ ਵੀਡੀਓਜ਼। ਅੱਛਾ, ਗੱਲਾਂ ਵੀ ਬਹੁਤ ਵੱਡੀਆਂ ਵੱਡੀਆਂ ਲਿਖੀਆਂ, ਮਹਾਨ ਹੈਰੀਟੇਜ ਕਹਿੰਦੇ ਸਾਡੇ ਦੇਸ਼ ਦੀ, 40 ਕਰੋੜ ਲੋਕ ਕਹਿੰਦੇ ਵਿਜ਼ਿਟ ਕਰ ਰਹੇ ਆ, 40 ਕਰੋੜ, ਇਹ 4 ਸ਼ਹਿਰਾਂ ਦੇ ਵਿੱਚ ਇਕੱਠਾ ਜਿਹੜਾ ਕਹਿੰਦੇ ਹੁੰਦਾ, ਤੇ 40 ਕਰੋੜ ਲੋਕ, ਮੈਂ ਤਾਂ ਵੈਸੇ ਹੀ ਹੈਰਾਨ ਹੋ ਗਿਆ, ਇੰਨੇ ਲੋਕ ਵਿਹਲੇ, ਫਿਰ ਮੈਨੂੰ ਖਿਆਲ ਆਇਆ ਵੀ ਜਦੋਂ ਇੰਡੀਆ 'ਚ ਹੁੰਦੇ ਸੀ ਨਾ, ਬਸ ਦੂਜੇ ਦਿਨ ਹੀ ਜੀ, ਦੂਜਾ ਦਿਨ ਵੀ ਨਹੀਂ, ਮੈਂ ਕਹਿੰਦਾ ਰੋਜ਼ ਹੀ ਕੋਈ ਟਰਾਲੀ 'ਤੇ ਚੜਿਆ ਜਾਂਦਾ, ਕੋਈ ਟਰੱਕਾਂ 'ਚ ਬੈਠਾ। ਮੈਨੂੰ ਹੈਰਾਨੀ ਹੁੰਦੀ ਸੀ ਵੀ ਲੋਕ ਆ ਜਿਹੜੇ ਮਤਲਬ ਸਾਰਾ ਦਿਨ ਟਰੱਕਾਂ ਟਰਾਲੀਆਂ 'ਚ ਬੈਠ ਕੇ ਝੰਡੇ 'ਚ ਚੱਕ ਕੇ, ਤੇ ਕੋਈ ਡੇਰੇ ਵਿਭਾਗ ਦੇ ਤੁਰਿਆ, ਕੋਈ ਮਾਤਾ ਦੇ ਡੇਰੇ ਤੁਰਿਆ ਹੋਇਆ, ਟਰਾਲੀਆਂ 'ਚ ਵੀ ਉਵੇਂ ਲੋਕ ਬੈਠੇ ਨੇ। ਮੈਂ ਹੈਰਾਨ ਹੋ ਜਾਂਦਾ ਵੀ ਇਹਨਾਂ ਲੋਕਾਂ ਨੂੰ ਰੋਟੀ ਪਾਣੀ ਕਿੱਥੋਂ ਮਿਲਦਾ, ਹੈ ਨਾ। ਅੱਛਾ, ਫਿਰ ਥੋੜਾ ਬਹੁਤ ਜਦੋਂ ਜਿਹੜੇ ਕਿਊਰੀਅਸ ਲੋਕ ਹੁੰਦੇ ਨੇ ਉਹ ਵੀ ਫਿਰ ਦੇਖਦੇ ਤਾਂ ਹੈ ਵੀ ਇਹਦੀ ਹਿਸਟਰੀ ਤਾਂ ਦੇਖੋ, ਛੋਟੇ ਮੋਟੇ ਜਿਹੜੇ ਮੇਲੇ ਮੁੱਲਿਆਂ ਦੀ ਹਿਸਟਰੀ ਤਾਂ ਆਪਾਂ ਨੂੰ ਪਤਾ ਨਹੀਂ ਲੱਗਦੀ, ਉਹ ਗੱਲ ਮੁੜ ਘੋੜ ਕੇ ਇੱਥੇ ਹੀ ਆ ਜਾਂਦੇ ਵੀ ਜਿੰਨੇ ਕੁ ਤਿਉਹਾਰ ਹੁੰਦੇ ਆ ਨਾ, ਉਹਦਾ ਲਿੰਕ ਕਿਸੇ ਨਾ ਕਿਸੇ ਸਾਧ ਦੇ ਨਾਲ ਵੱਡੇ ਛੋਟੇ ਨਾਲ ਜੁੜ ਜਾਂਦਾ। ਇਹਦੇ ਤਾਂ ਫਿਰ ਇਹ ਮਹਾਕੁੰਭ ਦੇ ਵਿੱਚ ਤਾਂ ਨਾ ਤੁਸੀਂ ਇਹੋ ਜਿਹੇ ਸਾਧ ਦੇਖੋਗੇ। ਮੈਂ ਕਹਿੰਦਾ ਜੀ ਦੇਖਣਾ ਕੀ ਆ ਸਾਧ, ਤੁਸੀਂ ਵਾਸ਼ਰੂਮ ਦੇ ਵਿੱਚ ਪਹਿਲਾਂ ਜਾਂਦੇ ਹੋ, ਕੱਪੜੇ ਕੁਪੜੇ ਲਾ ਕੇ ਜਦੋਂ ਨਹਾਉਣ ਲੱਗਦੇ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖ ਲਓ, ਬਸ ਉਹੋ ਜਿਹੇ ਆ ਸਾਰੇ ਦੇ ਸਾਰੇ, ਹੈ ਨਾ। ਉਹ ਬੜੇ ਮਾਣ ਨਾਲ ਕਹਿੰਦੇ ਜੀ ਨਾਂਗੇ ਸਾਧ ਆ ਅਸੀਂ। ਦੇਖੋ ਵੀਡੀਓ ਦੇ ਵਿੱਚ, ਜਿਨ੍ਹਾਂ ਦੀ ਜਿਹੜੀ ਪਾਬੰਦੀ ਆ, ਜਿਹੜੇ ਤੁਹਾਨੂੰ ਟੀਵੀ ਤੋਂ ਨਹੀਂ ਦਿਖਾ ਸਕਦੇ, ਉਹ ਵੀਡੀਓ ਦੇ ਵਿੱਚ। ਇਹ ਆ ਜੀ ਮਹਾਨ ਸੰਸਕ੍ਰਿਤੀ। ਅੱਛਾ, ਫਿਰ ਸਾਰਿਆਂ ਨੇ ਕੀ ਕੀਤਾ ਹੋਇਆ, ਮੈਂ ਤਾਂ ਹੱਸੀ ਗਿਆ ਜੀ ਕੱਲ, ਮੈਂ ਅੱਧਾ ਘੰਟਾ ਆਪੇ ਹੀ ਹੱਸਿਆ, ਮੈਂ ਕਿਹਾ ਨਜ਼ਾਰਾ ਆ ਗਿਆ ਜੀ। ਮੈਂ ਤਾਂਹੀਓ ਕਿਹਾ ਤੁਹਾਨੂੰ, ਜਿਹੜਾ ਬੰਦਾ ਧਾਰ ਕੇ ਵੀ ਬੈਠ ਜਾਣਾ, ਮੈਂ ਹੱਸਣਾ ਨਹੀਂ ਉਹਨੂੰ, ਇਹ ਮਹਾਕੁੰਭ ਦੀਆਂ ਵੀਡੀਓ ਦਿਖਾ ਦਿਓ, ਉਹਨੇ ਹੱਸਣ ਲੱਗ ਜਾਣਾ ਆਪੇ ਹੀ। ਅੱਛਾ, ਫਿਰ ਉਹ ਡਾਂਸ ਕਰਦੇ ਜਾਂਦੇ ਆ ਜੀ ਸਾਧੂ, ਕਈਆਂ ਨੇ ਗਲਾਂ ਦੇ ਵਿੱਚ ਨਾ ਖੋਪੜੀਆਂ ਬਣਾ ਕੇ ਉਹਦੀ ਮਾਲਾ ਪਾਈ ਹੋਈ ਆ, ਦੇਖੋ ਤੁਸੀਂ। ਵੱਡੇ ਵੱਡੇ ਲੇਖ ਲਿਖਿਆ ਵੀ ਸਾਡੀ ਰਿਚ ਹੈਰੀਟੇਜ ਆ, ਬਹੁਤ ਸੰਸਕ੍ਰਿਤੀ ਬਹੁਤ ਆ, ਕਹਿੰਦੇ ਬਹੁਤ ਤਕੜੀ ਵੱਡੀ ਸੰਸਕ੍ਰਿਤੀ ਆ। ਮੈਂ ਕਿਹਾ ਫਿਰ ਹਿਸਟਰੀ ਇੰਨੀ ਮਾੜੀ ਜੀ ਝਾਤੀ ਮਾਰ ਕੇ ਵੇਖ ਲਈਏ, ਹੈਂਜੀ, ਵੀ ਇਹਦਾ ਮੁੱਢ ਕਿੱਥੋਂ ਵੱਜਦਾ। ਵੈਸੇ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਵਿਹਲੇ ਲੋਕ ਇਕੱਠੇ ਹੋਏ ਨੇ, ਮੁੱਢ ਕਾਹਦਾ ਵੱਜਣਾ, ਵਿਹਲੇ ਲੋਕ ਇਕੱਠੇ ਹੋ ਕੇ ਇੱਧਰ ਨੂੰ ਤੁਰ ਗਏ ਉੱਧਰ ਨੂੰ ਤੁਰ ਗਏ। ਅੱਛਾ, ਇਹ ਵਿਹਲ ਪੁਣੇ ਦੀ ਝਲਕ ਨਾ ਸਾਡੇ ਵੈਸੇ ਤਾਂ ਹਰੇਕ ਗੱਲ ਦੇ ਵਿੱਚੋਂ ਹੀ ਪੈਂਦੀ ਆ, ਖਾਸ ਕਰਕੇ ਜਦੋਂ ਨਵੇਂ ਲੋਕ ਆਉਂਦੇ ਆ ਨਾ, ਜਿਹੜੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਲੋਕਾਂ 'ਚ ਵਰਕ ਕਲਚਰ ਹੈ ਨਹੀਂ ਗਾ। ਕੈਨੇਡੀਅਨ ਕਲਚਰ ਬਹੁਤ ਸੋਹਣਾ, ਵਰਕ ਕਲਚਰ ਇੱਥੇ ਹੈਗਾ, ਵਰਕ ਕਲਚਰ ਇੰਡੀਆ ਦੇ ਵਿੱਚ ਵੀ ਹੈ, ਭਾਰਤ ਦੇ ਵਿੱਚ ਵੀ ਹੈ। ਜਿਹੜੇ ਮਿਹਨਤੀ ਲੋਕ ਨੇ ਉਹ ਵਰਕ ਕਲਚਰ ਨੂੰ ਪਰਣਾਏ ਹੋਏ ਨੇ, ਉਹਨਾਂ ਨੇ 8-9 ਘੰਟੇ 10 ਘੰਟੇ ਕੰਮ ਕਰਨਾ ਹੀ ਕਰਨਾ। ਮੇਰੀ ਗੱਲ 'ਚੋਂ ਗਲਤ ਅੰਦਾਜ਼ਾ ਨਾ ਲਾ ਲਿਓ। ਦੁਨੀਆਂ ਦੇ ਵਿੱਚ ਮਿਹਨਤੀ ਬੰਦਾ ਜਿਹੜਾ ਹੈਗਾ, ਜਿੱਥੇ ਮਰਜ਼ੀ ਬੈਠਾ, ਉਹਦਾ ਇੱਕ ਆਪਣਾ ਕਲਚਰ ਆ। ਪਰ ਮੈਂ ਗੱਲ ਇਹ ਵਿਹਲੜਾਂ ਦੀ ਕਰ ਰਿਹਾ ਸੀ, ਕਿਉਂਕਿ ਬਹੁਤੇ ਵਿਹਲੜ ਨੇ ਇਸ ਕਰਕੇ, ਖਾਸ ਕਰਕੇ ਜਿਹੜਾ ਸਾਧ ਲਾਣਾ, ਇਸ ਕਰਕੇ ਮੈਂ ਗੱਲ ਦੀ ਜਿਹੜੀ ਡਾਇਰੈਕਸ਼ਨ ਸੀ ਉਧਰ ਨੂੰ ਕੀਤੀ ਸੀ। ਵਰਕ ਕਲਚਰ ਉੱਥੇ ਵੀ ਹੈਗਾ, ਕੰਮ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ ਜੀ। ਅੱਛਾ, ਕਈ ਵਾਰੀ ਜਿਹੜੇ ਨਵੇਂ ਲੋਕ ਆ ਨਾ ਇੱਥੇ ਆਉਂਦੇ ਆ, ਉਹ ਫਿਰ ਕਹਿੰਦੇ ਅਸੀਂ ਜੀ ਇੰਡੀਆ ਚਲੇ ਜਾਣਾ। ਕਿਉਂ? ਕਿਉਂਕਿ ਇੱਥੇ ਕੰਮ ਕਰਨਾ ਪੈਂਦਾ। ਭਲਿਓ ਮਾਨਸੋ, ਸਾਨੂੰ ਛੋਟਿਆਂ ਹੁੰਦਿਆਂ ਨੂੰ ਮਾਂ ਪਿਓ ਟੀਚਰ ਤੇ ਕਲਚਰ ਦੇ ਵਿੱਚ ਜਿਹੜੇ ਸਾਡੇ ਦੇ ਵਿੱਚ ਚੰਗੇ ਪੱਖ ਨੇ, ਉਹ ਇਹੀ ਸਿਖਾਉਂਦੇ ਆ ਵੀ ਬੰਦਿਆਂ ਤੂੰ ਕੰਮ ਕਰ, ਕਿਸੇ ਦੇ ਉੱਤੇ ਤੂੰ ਪੈਰਾਸਾਈਟ ਬਣ ਕੇ ਕਿਸੇ ਦੀ ਕਿਰਤ ਕਮਾਈ ਦੇ ਉੱਤੇ ਨਾ ਪੜ, ਤੇ ਫਿਰ ਇਹਦੇ 'ਚ ਲਾਂਭਾ ਕਾਹਦਾ ਭਾਈ, ਜੇ ਕੰਮ ਕਰਨਾ ਪੈਂਦਾ ਉਹ। ਅੱਛਾ, ਕਈ ਪੇਰੈਂਟਸ ਕਹਿਣਗੇ ਪਿੱਛੇ ਇੰਡੀਆ ਬੈਠੇ, ਆਏ ਹਾਏ ਸਾਡੇ ਬੱਚਿਆਂ ਨੂੰ ਰੋਟੀਆਂ ਪਕਾ ਕੇ ਆਪ ਖਾਣੀਆਂ ਪੈਂਦੀਆਂ, ਇਹਦਾ ਮਤਲਬ ਤੁਸੀਂ ਬੱਚਿਆਂ ਨੂੰ ਇੰਨੀ ਸਿੱਖਿਆ ਦਿੱਤੀ ਆ ਵੀ ਕਿਸੇ ਦੀਆਂ ਰੋਟੀਆਂ ਪਕਾਈਆਂ ਖਾਣ। ਉਹ ਪੜ੍ਹੇ ਲਿਖੇ ਲੋਕ ਮੈਂ ਕਹਿੰਦੇ ਸੁਣੇ ਨੇ, ਕੁੜੀਆਂ ਕਹਿੰਦੀਆਂ ਸੁਣੀਆਂ ਇੱਥੇ, ਯਹਾਂ ਪਰ ਤੋ ਸਰਵੈਂਟ ਨਹੀਂ ਮਿਲਤੇ, ਯਹਾਂ ਪਰ ਤੋ ਖੁਦ ਕੰਮ ਕਰਨਾ ਪੜਤਾ, ਬਰਤਨ ਵੀ ਖੁਦ ਸਾਫ਼ ਕਰਨੇ ਪੜਤੇ ਆ। ਮਤਲਬ ਇਸ ਕਰਕੇ ਕਹਿੰਦੇ ਕੈਨੇਡਾ ਛੱਡ ਕੇ ਚਲੇ ਜਾਣਾ। ਮੈਨੂੰ ਲੱਗਦਾ ਹੁੰਦਾ ਚੰਗੀ ਗੱਲ ਆ, ਛੇਤੀ ਛੱਡ ਜਾਓ ਜੇ ਤੁਹਾਡੇ ਚ ਵਰਕ ਕਲਚਰ ਹੈ ਨਹੀਂ। ਅੱਛਾ, ਜਿਹੜਾ ਬੰਦਾ ਕੰਮ ਨਹੀਂ ਕਰਦਾ ਨਾ, ਪਹਿਲੀ ਗੱਲ ਤਾਂ ਇਹ ਆ ਵੀ ਉਹ ਛੇਤੀ ਬਿਮਾਰ ਹੋ ਜਾਂਦਾ, ਛੇਤੀ ਬੁੜਾ ਹੋ ਜਾਂਦਾ। ਉਹਨੂੰ ਆਪਣੇ ਸਰੀਰ ਨਾਲ ਹੀ ਪ੍ਰੇਮ ਨਹੀਂ, ਉਹਨੂੰ ਕੁਦਰਤ ਨਾਲ ਹੀ ਪ੍ਰੇਮ ਨਹੀਂ ਹੈਗਾ। ਹੱਥ ਸਾਡੇ ਕੰਮ ਕਰਨ ਲਈ ਲੱਗੇ ਨੇ, ਹੈ ਨਾ। ਚਲੋ ਆਪਾਂ ਫਿਰ ਉਸੇ ਗੱਲ ਤੇ ਆਉਂਦੇ ਹਾਂ। ਇਹ ਜਿਹੜਾ ਮਹਾਕੁੰਭ ਆ ਨਾ, ਜਿਹੜਾ ਕਹਿੰਦੇ 12 ਸਾਲਾਂ ਬਾਅਦ ਲੱਗਦਾ, ਇਹਦੇ ਕਹਿੰਦੇ ਜੀ ਇਹਦੀ ਹਿਸਟਰੀ ਸੁਣਿਓ, ਮਿਥਿਹਾਸ ਹੈ ਵੈਸੇ, ਮਿਥੋਲੋਜੀ ਜਿਹਨੂੰ ਕਹਿੰਦੇ ਆ ਤੁਸੀਂ। ਕਹਿੰਦੇ ਜੀ, ਅੱਛਾ ਪਹਿਲੀ ਗੱਲ ਹੋਰ ਸੱਚ, ਇਹਨੂੰ ਛੱਡੋ ਪਹਿਲਾਂ ਮਿਥਿਹਾਸ ਨੂੰ। ਤੁਸੀਂ ਐਂ ਕਰਿਓ, ਤੁਸੀਂ ਬਾਲਟੀ ਨਾ ਪਾਣੀ ਦੀ ਲੈ ਲਓ ਜਾਂ ਮਿਕਸੀ ਦੇ ਵਿੱਚ ਪਾਣੀ ਆ ਜਿਹੜਾ ਉਹ ਤੁਸੀਂ ਮਿਕਸਰ ਹੁੰਦਾ ਜਿਹੜਾ ਤੁਹਾਡਾ ਜਾਂ ਲੱਸੀ ਰਿੜਕਦੇ ਹੁੰਦੇ ਆ ਨਾ ਤੁਸੀਂ ਮਧਾਣੀ ਤੇ ਤੁਸੀਂ ਪਾਣੀ ਪਾ ਲਿਓ ਬਸ ਰਿੜਕੀ ਜਾਇਓ ਉਹਨੂੰ ਮਿਕਸਰ ਦੇ ਵਿੱਚ ਸਿਰਫ ਪਾਣੀ ਪਾਇਓ ਤੇ ਘੁਮਾਈ ਜਾਇਓ ਸਵੇਰ ਤੋਂ ਸ਼ਾਮ ਤਾਈਂ ਹੁਣ ਘੁਮਾਉਣ ਲੱਗ ਜਾਓ ਕੱਲ ਨੂੰ ਘੁਮਾਉਣ ਲੱਗ ਜਾਓ ਪਰਸੋਂ ਨੂੰ ਰੇਡੀਓ ਕਰੂੰਗਾ ਉਦੋਂ ਜਵਾਬ ਦੇ ਦਿਓ ਉਹਦੇ ਚ ਕੁਛ ਨਿਕਲੂਗਾ ਤੁਸੀਂ ਕਹੋਗੇ ਕੀ ਕੰਮ ਮਾਰੀ ਜਾਂਦਾ ਰੇਡੀਓ ਤੇ ਬੈਠ ਕੇ ਘੰਟਾ ਤੇਰਾ ਘੰਟਾ ਖਰਾਬ ਕਿਉਂ ਕਰਦਾ ਨਾ ਜੀ ਨਾ ਮੈਂ ਬਿਲਕੁਲ ਠੀਕ ਕਹਿ ਰਿਹਾ ਵੀ ਪਾਣੀ ਨੂੰ ਰਿੜਕ ਕੇ ਤੁਸੀਂ ਮੈਨੂੰ ਦੱਸਿਓ ਜੇ ਕੁਛ ਨਿਕਲਿਆ ਤਾਂ ਤੁਸੀਂ ਕਹੋਗੇ ਲੈ ਪਾਣੀ ਨੂੰ ਰਿੜਕ ਕੇ ਕੀ ਨਿਕਲਣਾ ਇਹੀ ਕਹੋਗੇ ਨਾ ਤੁਸੀਂ ਵੀ ਪਾਣੀ ਨੂੰ ਰਿੜਕ ਕੇ ਕੀ ਨਿਕਲਣਾ ਮੈਨੂੰ ਨੀ ਪਤਾ ਜੀ ਸਾਡਾ ਇਤਿਹਾਸ ਕਹਿੰਦਾ ਪਤਾ ਨੀ ਮਿਥਿਹਾਸ ਕਹਿੰਦਾ ਕਹਿੰਦੇ ਸਮੁੰਦਰ ਨੂੰ ਰਿੜਕਿਆ ਇਹ ਜੇ ਮਿਕਸਰ ਤਾਂ ਹੈ ਨੀ ਸੀ ਕਹਿੰਦੇ ਸਮੁੰਦਰ ਨੂੰ ਰਿੜਕਿਆ ਦੇਵਤਿਆਂ ਨੇ ਤੇ ਰਾਕਸ਼ਸਾਂ ਨੇ ਇਕੱਠੇ ਹੋ ਕੇ ਉਹ ਰਿੜਕੀ ਗਏ ਕਹਿੰਦੇ ਉਹਦੇ ਚੋਂ ਅੰਮ੍ਰਿਤ ਨਿਕਲਿਆ ਸਮੁੰਦਰ ਚ ਪਾਣੀ ਹੀ ਹੁੰਦਾ ਨਾ ਤੇ ਜੇ ਉਦੋਂ ਅੰਮ੍ਰਿਤ ਨਿਕਲਿਆ ਤੇ ਫਿਰ ਭਾਈ ਸਾਡੇ ਪਾਣੀ ਦੇ ਵਿੱਚ ਕੀ ਨੁਕਸ ਆ ਸਾਡੇ ਪਾਣੀ ਚੋਂ ਵੀ ਨਿਕਲ ਸਕਦਾ ਨਾ ਕੁਛ ਤੇ ਜੇ ਸਾਡੇ ਪਾਣੀ ਚੋਂ ਕੁਛ ਨੀ ਨਿਕਲ ਸਕਦਾ ਤਾਂ ਉਦੋਂ ਵੀ ਕੋਈ ਨੀ ਨਿਕਲਿਆ ਸੀ ਕਿਉਂਕਿ ਪਾਣੀ ਆ ਜਿਹੜੀ ਆਪਾਂ ਤੁਹਾਨੂੰ ਪਤਾ ਤੁਸੀਂ ਸਾਰੇ ਪੜ੍ਹੇ ਲਿਖੇ ਹੋ ਪਾਣੀ ਹੁੰਦਾ H2O ਦੋ ਐਟਮ ਹਾਈਡਰੋਜਨ ਦੇ ਇੱਕ ਐਟਮ ਆਕਸੀਜਨ ਦਾ ਇਸ ਤੋਂ ਅੱਗੇ ਰਿੜਕਿਆ ਨਹੀਂ ਜਾ ਸਕਦਾ ਮੋਲੀਕਿਊਲ ਨੂੰ ਜੇ ਰਿੜਕੋਗੇ ਨਾ ਇਲੈਕਟ੍ਰਿਕ ਕਰੰਟ ਹੀ ਪਾਸ ਹੁੰਦਾ ਉਹਦੇ ਨਾਲ ਹਾਈਡਰੋਜਨ ਤੇ ਆਕਸੀਜਨ ਅਲੱਗ ਅਲੱਗ ਹੋ ਜਾਂਦੇ ਉਹਦੇ ਚ ਕੋਈ ਅੰਮ੍ਰਿਤ ਉਮ੍ਰਿਤ ਨਹੀਂ ਨਿਕਲਦਾ ਹਾਂ ਜੇ ਤੁਸੀਂ ਪਾਣੀ ਨੂੰ ਅੰਮ੍ਰਿਤ ਕਹਿੰਦੇ ਹੋ ਤੇ ਫਿਰ ਰਿੜਕਣ ਦੀ ਲੋੜ ਹੀ ਨਹੀਂ ਅਸਲ ਦੇ ਵਿੱਚ ਪਾਣੀ ਹੀ ਅੰਮ੍ਰਿਤ ਆ ਬੇਹੋਸ਼ ਹੋਇਆ ਬੰਦਾ ਜਿਹੜਾ ਜਦੋਂ ਉਹਦੇ ਤੇ ਚਾਰ ਛਿੱਟੇ ਮਾਰੋਗੇ ਨਾ ਮੂੰਹ ਦੇ ਉੱਤੇ ਤਾਂ ਉਹਨੂੰ ਹੋਸ਼ ਆਜੂਗੀ ਇਸ ਕਰਕੇ ਪਾਣੀ ਨੂੰ ਹੀ ਅੰਮ੍ਰਿਤ ਕਿਹਾ ਜਾਂਦਾ ਪਾਣੀ ਦੇ ਵਿੱਚੋਂ ਅੱਗੇ ਅੰਮ੍ਰਿਤ ਕੋਈ ਨਹੀਂ ਨਿਕਲਦਾ ਕਿਉਂਕਿ ਪਾਣੀ ਜੀਵਨ ਆ ਜ਼ਿੰਦਗੀ ਆ ਅੱਛਾ ਚਲੋ ਕਹਿੰਦੇ ਜੀ ਦੇਵਤਿਆਂ ਤੇ ਰਾਕਸ਼ਸਾਂ ਨੇ ਇਕੱਠੇ ਹੋ ਕੇ ਨਾ ਰਿੜਕਿਆ ਸਮਝੌਤਾ ਕਰਕੇ ਵੀ ਆਪਾਂ ਰਿੜਕਦੇ ਆ ਉਹਦੇ ਚੋਂ ਨਿਕਲਿਆ ਅੰਮ੍ਰਿਤ ਜਦੋਂ ਕਹਿੰਦੇ ਅੰਮ੍ਰਿਤ ਨਿਕਲਿਆ ਦੇਵਤੇ ਬੇਈਮਾਨ ਹੋ ਗਏ ਦੇਖੋ ਸਿਖਾਇਆ ਸਾਨੂੰ ਇਹ ਗਿਆ ਵੀ ਰਾਕਸ਼ਸ ਮਾੜੇ ਹੁੰਦੇ ਆ ਪਰ ਇੱਥੇ ਦੇਵਤੇ ਬੇਈਮਾਨ ਹੋ ਗਏ ਕਹਿੰਦੇ ਅੰਮ੍ਰਿਤ ਨਾ ਉਹਨੂੰ ਚੱਕਣ ਲਈ ਨਾ ਫਿਰ ਜਿਹੜੇ ਵਿਸ਼ਨੂੰ ਜੀ ਸੀ ਉਹਨਾਂ ਨੇ ਸੋਹਣੀ ਔਰਤ ਦਾ ਰੂਪ ਧਾਰ ਲਿਆ ਤੇ ਚਲਾਕੀ ਦੇ ਨਾਲ ਉਹ ਜਿਹੜਾ ਘੜਾ ਸੀਗਾ ਜਿਹੜਾ ਜੂਸ ਨਿਕਲਿਆ ਸੀ ਪਾਣੀ ਦਾ ਅੱਗੇ ਮੈਨੂੰ ਨੀ ਮੈਂ ਤਾਂ ਹੁਣ ਤੁਹਾਡੇ ਸਾਹਮਣੇ ਪ੍ਰੂਵ ਕਰਤਾ ਨਹੀਂ ਪ੍ਰੂਵ ਤੁਸੀਂ ਆਪੇ ਰਿੜਕੀ ਜਾਓ ਪਾਣੀ ਨੂੰ ਰਿੜਕੀ ਜਾਓ ਦੇਖੋ ਕਿਹੜਾ ਜੂਸ ਨਿਕਲਦਾ ਹਨਾ ਕਹਿੰਦੇ ਉਹ ਚੱਕ ਕੇ ਲੈ ਗਏ ਜੀ ਵਿਸ਼ਨੂੰ ਜੀ ਔਰਤ ਦਾ ਰੂਪ ਧਾਰ ਕੇ ਮੋਹਿਨੀ ਉਹਦਾ ਨਾਂ ਸੀ ਮੋਹਿਨੀ ਕਹਿੰਦੇ ਆ ਚਾਰ ਕੁ ਸ਼ਹਿਰਾਂ ਚ ਉਹਦੇ ਡਰੋਪ ਡਿੱਗੇ ਸੀ ਜਿੱਥੇ ਜਿੱਥੇ ਮੇਲਾ ਲੱਗਦਾ ਬਸ ਇੰਨੀ ਕੁ ਹਿਸਟਰੀ ਹੈ ਜੀ ਉਹਦੀ ਮਹਾਕੁੰਭ ਉੱਥੇ ਫਿਰ ਕੰਮ ਕੁੰਮ ਕਰਨ ਵਾਲਾ ਨੀ ਕੋਈ ਆਉਂਦਾ ਉੱਥੇ ਸਭ ਸਾਧ ਵੇਲੜ ਲਾਣਾ ਇਕੱਠੇ ਹੁੰਦੇ ਆ ਮੈਂ ਹੈਰਾਨ ਹੁੰਦਾ ਵੀ ਇਹੋ ਜਿਹੀਆਂ ਪੁੱਠੀਆਂ ਸਿੱਧੀਆਂ ਕਹਾਣੀਆਂ ਵੈਸੇ ਤਾਂ ਸਾਰੇ ਕਲਚਰ ਚ ਨੇ ਪਰ ਬਾਕੀ ਕਲਚਰ ਦੇ ਵਿੱਚ ਨਾ ਉਹ ਸੁਣਾਉਂਦੇ ਨੀ ਕਹਾਣੀਆਂ ਵੀ ਇਹਨਾਂ ਚ ਕੋਈ ਤੰਤ ਜਿਹਾ ਹੈ ਨੀ ਕਹਾਣੀਆਂ ਚ ਇਹ ਮਿਥਿਹਾਸ ਆ ਸਾਡੇ ਬੜੇ ਮਾਣ ਨਾਲ ਸੁਣਾਉਂਦੇ ਨੇ ਸਾਡੇ ਕੁਸ਼ਚਨ ਕਰਨ ਵਾਲੇ ਬਹੁਤ ਥੋੜੇ ਲੋਕ ਨੇ ਇਤਿਹਾਸ ਦੇ ਵਿੱਚ ਹੀ ਥੋੜੇ ਹੋਏ ਬੱਚਾ ਸਿਧਾਰਥ ਸੀ ਉਹ ਸਵਾਲ ਕਰਕੇ ਮਹਾਤਮਾ ਬੁੱਧ ਬਣਿਆ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਦੇ ਘਰੇ ਪਰਿਵਾਰ ਦੇ ਵਿੱਚ ਬਾਲ ਨਾਨਕ ਉਹੋ ਹੀ ਬਾਅਦ ਦੇ ਵਿੱਚ ਫਿਲਾਸਫਰ ਨਾਨਕ ਸਿੱਖ ਧਰਮ ਦੇ ਬਾਨੀ ਬਣੇ ਕਿਉਂਕਿ ਇਹਨਾਂ ਨੇ ਸਵਾਲ ਕੀਤੇ ਹਰ ਇੱਕ ਗੱਲ ਤੇ ਸਵਾਲ ਅਸੀਂ ਸਵਾਲ ਕਰਦੇ ਹਾਂ ਬੜਾ ਛੋਟਾ ਜਿਹਾ ਸਵਾਲ ਆ ਮੈਂ ਤਾਂ ਤੁਹਾਨੂੰ ਸਵਾਲ ਕਹਿ ਕਰਕੇ ਦੇਤਾ ਨਾ ਦੱਸਤਾ ਤੁਹਾਨੂੰ ਵੀ ਪਾਣੀ ਨੂੰ ਤੁਸੀਂ ਰਿੜਕ ਕੇ ਕੱਢ ਕੇ ਦਿਖਾ ਦਿਓ ਕੁਛ ਸਾਇੰਸ ਵਾਲੇ ਹਰ ਰੋਜ਼ ਸਵਾਲ ਕਰਦੇ ਆ ਸਾਡੇ ਸਵਾਲ ਕਰਨ ਵਾਲੇ ਬਹੁਤ ਥੋੜੇ ਬਹੁਤ ਬੁੱਧ ਬਾਬਾ ਨਾਨਕ ਨਾਮਦੇਵ ਬਾਬਾ ਫਰੀਦ ਭਗਤ ਕਬੀਰ ਰਵਿਦਾਸ ਜੀ ਬਹੁਤ ਥੋੜੇ ਹੋਏ ਜਿਨ੍ਹਾਂ ਨੇ ਸਵਾਲ ਕੀਤੇ ਤੇ ਉਸ ਵੇਲੇ ਸਮਾਜ ਨੇ ਉਹਨਾਂ ਦਾ ਹਾਲ ਕੀ ਕੀਤਾ ਸਿਧਾਰਥ ਤੋਂ ਬਿਨਾਂ ਕਿਉਂਕਿ ਸਿਧਾਰਥ ਸੀ ਜਿਹੜਾ ਉਹ ਉਹ ਰਾਜਕੁਮਾਰ ਸੀਗਾ, ਉਹਨੂੰ ਤਾਂ ਕੀ ਸਵਾਲ ਕਰਨਾ ਸੀ, ਉਹ ਤਾਂ ਆਪ ਹੀ ਸਵਾਲਾਂ ਦਾ ਘੇਰਿਆ ਹੋਇਆ ਰਾਜਮਹਿਲ ਛੱਡ ਕੇ ਚਲਿਆ ਗਿਆ। ਬਾਕੀਆਂ ਦਾ ਹਾਲ ਕੀ ਹੋਇਆ ਇਹ ਤੁਹਾਨੂੰ ਪਤਾ, ਨਹੀਂ ਤਾਂ ਹਿਸਟਰੀ ਪੜ੍ਹ ਲਿਓ। ਭਗਤ ਕਬੀਰ ਦਾ ਹਾਲ ਕੀ ਕੀਤਾ, ਭਗਤ ਰਵਿਦਾਸ ਦਾ ਹਾਲ ਕੀ ਕੀਤਾ, ਬਖਸ਼ਿਆ ਬਾਬਾ ਨਾਨਕ ਨੂੰ ਵੀ ਨਹੀਂ, ਥਾਂ ਥਾਂ ਤੇ ਕੁਰਾਈਆ, ਭੂਤਨਾ ਕੁਰਾਈਆ, ਪਤਾ ਨਹੀਂ ਕੀ ਕੀ ਕੁਛ ਕਿਹਾ, ਕਿੰਨੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਪਰ ਦਲੇਰ ਸੀ, ਹਰ ਇੱਕ ਥਾਂ ਜਾ ਕੇ ਸਵਾਲ ਕੀਤਾ, ਹਰ ਇੱਕ ਥਾਂ। ਇਹ ਸਾਡਾ ਸਮਾਜ ਜੇ ਚੱਲੀ ਜਾਂਦਾ ਤਾਂ ਇਹਨਾਂ ਕਰਕੇ ਚੱਲੀ ਜਾਂਦਾ ਜਿਹਨਾਂ ਲੋਕਾਂ ਨੇ ਸਵਾਲ ਕੀਤੇ, ਜਿਹੜੇ 40 ਕਰੋੜ ਉੱਥੇ ਇਕੱਠੇ ਹੋਏ ਆ ਨਾ, ਉਹਨਾਂ ਕਰਕੇ ਸਾਡਾ ਸਮਾਜ ਨਹੀਂ ਚੱਲਦਾ। ਜਿਹੜੇ ਟਰਾਲੀਆਂ 'ਚ ਬੈਠ ਕੇ ਜਾਂਦੇ ਨੇ, ਜਿਹੜੇ ਮਗਰ ਮਗਰ ਨਾਰੇ ਲਾਉਂਦੇ ਨੇ, ਉਹਨਾਂ ਕਰਕੇ ਸਾਡਾ ਸਮਾਜ ਨਹੀਂ ਚੱਲਦਾ। ਬਾਹਰਲੇ ਦੇਸ਼ਾਂ 'ਚ ਵੀ ਹੋਏ ਆ ਦੇਖੋ, ਚੀਜ਼ਾਂ ਉੱਪਰ ਤੋਂ ਥੱਲੇ ਨੂੰ ਸਾਰੇ ਦੇਖਦੇ ਡਿੱਗਦੀਆਂ। ਇਕੱਲਾ ਨਿਊਟਨ ਸੀ ਜਿਹਨੇ ਸੋਚਿਆ ਵੀ ਇਹ ਕਿਉਂ ਥੱਲੇ ਨੂੰ ਡਿੱਗਿਆ ਐਪਲ ਆ ਜਿਹੜਾ, ਤੇ ਸਾਰੀ ਸਾਇੰਸ ਆ ਜਿਹੜੀ ਇਹ ਨਿਊਟਨ ਦੇ ਸਿਧਾਂਤਾਂ ਦੇ ਆਲੇ ਦੁਆਲੇ ਘੁੰਮਦੀ ਆ, ਹਾਲਾਂਕਿ ਨਿਊਟਨ ਤੋਂ ਵੀ ਬਹੁਤ ਅੱਗੇ ਵੱਧ ਗਈ ਆ। ਜਿਹੜਾ ਬੰਦਾ ਸੋਚਣ ਦੀ ਪ੍ਰਕਿਰਿਆ ਦੇ ਵਿੱਚ ਪੈਂਦਾ ਨਾ, ਉਹ ਸਮਾਜ ਨੂੰ ਅੱਗੇ ਨੂੰ ਲੈ ਕੇ ਜਾਂਦਾ। ਆਪਾਂ ਇੱਕ ਦਿਨ ਐਡੀਸਨ ਦੀ ਗੱਲ ਕੀਤੀ ਸੀ, ਐਡੀਸਨ ਛੋਟਾ ਹੁੰਦਾ, ਐਡੀਸਨ ਸਵਾਲ ਬਹੁਤ ਕਰਦਾ ਹੁੰਦਾ ਸੀ, ਹਜ਼ਾਰਾਂ, ਮੇਰਾ ਖਿਆਲ 1000 ਸ਼ਾਇਦ ਐਡੀਸਨ ਨੇ ਖੋਜ ਕੀਤੀ ਆ, ਪਤਾ ਨਹੀਂ ਮੈਨੂੰ ਪੱਕਾ ਯਾਦ ਨਹੀਂ, ਮੈਨੂੰ ਇੰਨਾ ਮੈਨੂੰ ਪਤਾ ਵੀ ਆ ਜਿਹੜਾ ਬਲਬ ਜਿਹਦੇ ਕਰਕੇ ਤੁਹਾਨੂੰ ਰੋਸ਼ਨੀ ਮਿਲਦੀ ਆ, ਇਹਦੀ ਖੋਜ ਐਡੀਸਨ ਨੇ ਕੀਤੀ ਆ। ਕਹਿੰਦੇ ਐਡੀਸਨ ਦੇ ਨਾਲ ਵਾਲੇ ਬੱਚੇ ਹੱਸਦੇ ਹੁੰਦੇ ਸੀ, ਕਹਿੰਦੇ ਹੁੰਦੇ ਸੀ ਕਮਲਾ ਹੈ ਬਹੁਤ। ਐਡੀਸਨ ਬਾਰੇ ਵੀ ਤੁਸੀਂ ਪੜ੍ਹਿਆ ਹੋਣਾ, ਛੋਟੇ ਹੁੰਦੇ ਆਪਾਂ ਸਕੂਲ ਦੇ ਸਿਲੇਬਸ 'ਚ ਇੱਕ ਸਟੋਰੀ ਪੜ੍ਹਦੇ ਹਾਂ। ਐਡੀਸਨ ਸੋਚਣ ਲੱਗ ਜਾਂਦਾ ਸੀ, ਉਹਨੇ ਮੁਰਗੀ ਦੇਖੀ ਵੀ ਆਂਡਿਆਂ ਦੇ ਉੱਤੇ ਬੈਠੀ ਆ, ਥੋੜੇ ਜਿਹੇ ਦਿਨਾਂ ਬਾਅਦ ਆਂਡਿਆਂ ਦੇ ਵਿੱਚੋਂ ਬੱਚੇ ਨਿਕਲੇ। ਐਡੀਸਨ ਦੇ ਮਨ 'ਚ ਖਿਆਲ ਆਇਆ ਵੀ ਜੇ ਮੁਰਗੀ ਆਂਡਿਆਂ ਦੇ ਬੈਠ ਗਈ ਤੇ ਬੱਚੇ ਨਿਕਲ ਸਕਦੇ, ਤੇ ਸ਼ਾਇਦ ਮੈਂ ਵੀ ਆਂਡਿਆਂ ਦੇ ਬੈਠ ਜਾਂ, ਬੱਚੇ ਨਿਕਲੇ ਹੋਣ। ਉਹ ਆਂਡੇ ਇਕੱਠੇ ਕਰਕੇ ਉੱਤੇ ਬੈਠ ਗਿਆ ਹੈਨਾ, ਤੇ ਜਦੋਂ ਪਿੱਛਾ ਉਹਦਾ ਭਿੱਜ ਭੁੱਜ ਗਿਆ, ਸਾਰਾ ਆਂਡੇ ਹੁੰਡੇ ਟੁੱਟ ਗਏ, ਤੇ ਕਹਿੰਦੇ ਉਹਨੂੰ ਪੁੱਛਿਆ ਉਹਦੀ ਮਾਂ ਨੇ ਜਾਂ ਹੋਰ ਕਿਸੇ ਨੇ ਵੀ ਐਡੀਸਨ ਕੀ ਕਰਨਾ, ਕਹਿੰਦਾ ਮੈਂ ਆਂਡਿਆਂ 'ਚੋਂ ਬੱਚੇ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ। ਹੁਣ ਨਾਲ ਵਾਲਿਆਂ ਨੇ ਤਾਂ ਉਹਨੂੰ ਮੂਰਖ ਹੀ ਸਮਝਿਆ ਹੋਣਾ, ਪਰਿਵਾਰ ਨੇ ਵੀ ਸਮਝਿਆ ਹੋਣਾ, ਪਰ ਉਹਦੀ ਮਾਂ ਨੂੰ ਪਤਾ ਸੀ ਵੀ ਮੇਰਾ ਬੱਚਾ ਬੜਾ ਬ੍ਰਿਲੀਅੰਟ ਆ। ਟੀਚਰ ਕਹਿੰਦਾ ਸੀ ਬੱਚਾ ਬਹੁਤ ਨਲਾਇਕ ਆ, ਇਹ ਕਹਿੰਦਾ ਇਹ ਸਵਾਲ ਬਹੁਤ ਕਰਦਾ, ਬਾਕੀ ਕਲਾਸ ਡਿਸਟਰਬ ਹੁੰਦੀ ਆ। ਟੀਚਰ ਨੇ ਇੱਕ ਦਿਨ ਕਹਿੰਦਾ ਉਹਦੇ ਥੱਪੜ ਮਾਰਿਆ ਐਡੀਸਨ ਦੇ, ਉਹਦਾ ਵਿਚਾਰੇ ਦਾ ਕੰਨ ਬੋਲਾ ਹੋ ਗਿਆ, ਸਾਰੀ ਉਮਰ ਕੰਨ ਬੋਲਾ ਜਿਹੜਾ ਉਹ ਰਿਹਾ, ਤੇ ਬਾਅਦ ਚ ਉਹਨੂੰ ਕੱਢ ਵੀ ਦਿੱਤਾ ਸੀ ਕਲਾਸ ਦੇ ਵਿੱਚੋਂ, ਨੋਟ ਲਿਖ ਕੇ ਭੇਜਤਾ ਘਰੇ ਵੀ ਇਹ ਨਹੀਂ ਪੜ੍ਹਨ ਦਿੰਦਾ ਕਿਸੇ ਨੂੰ, ਨਾ ਇਹ ਆਪ ਪੜ੍ਹਦਾ, ਨਲਾਇਕ ਤੇ ਨਿਕੰਮਾ, ਇਹਨੂੰ ਘਰੇ ਲੈ ਜਾਓ। ਐਡੀਸਨ ਨੂੰ ਨਹੀਂ ਪਤਾ, ਬਸ ਐਡੀਸਨ ਨੂੰ ਉਹਦੀ ਮਾਂ ਨੇ ਕਹਿਤਾ ਵੀ ਪੁੱਤ ਤੇਰੇ ਕਰਕੇ ਔਖੇ ਹੁੰਦੇ, ਤੂੰ ਨਾ ਜਾਇਆ ਕਰ ਉੱਥੇ। ਐਡੀਸਨ ਮੰਨ ਗਿਆ, ਆਗਿਆਕਾਰੀ ਸੀਗਾ, ਸੋਚਦਾ ਰਿਹਾ, ਉਹਦੀ ਮਾਂ ਵੀ ਮਰ ਗਈ। ਕਹਿੰਦੇ ਬਹੁਤ ਸਾਲਾਂ ਬਾਅਦ ਐਡੀਸਨ ਜਦੋਂ ਬਹੁਤ ਮਸ਼ਹੂਰ ਹੋ ਗਿਆ, ਉਸਨੇ ਇੱਕ ਸੰਦੂਖੜੀ ਛੋਟੀ ਜਿਹੀ ਆਪਦੀ ਮਾਂ ਦੀ ਖੋਲ੍ਹੀ, ਉਹਦੇ 'ਚ ਉਹਦੇ ਟੀਚਰ ਦਾ ਲਿਖਿਆ ਹੋਇਆ ਸੁਨੇਹਾ ਪਿਆ ਸੀ। ਉਹਦੀ ਮਾਂ ਨੇ ਜਾਣੀ ਇਹ ਗੱਲ ਉਹਨੂੰ ਇੰਨੇ ਪ੍ਰੇਮ ਨਾਲ ਦੱਸੀ ਸੀ ਐਡੀਸਨ ਨੂੰ ਚੁਭੀ ਨਹੀਂ। ਜੇ ਮਾਂ ਨੂੰ ਇਹੀ ਦੱਸ ਦਿੰਦੀ ਵੀ ਟੀਚਰ ਤੇਰਾ ਤੈਨੂੰ ਨਲਾਇਕ ਸਮਝਦਾ, ਤੈਨੂੰ ਸਕੂਲੋਂ ਕੱਢਦਾ, ਤਾਂ ਸ਼ਾਇਦ ਐਡੀਸਨ ਦੇ ਮਨ 'ਤੇ ਅਸਰ ਪੈਂਦਾ। ਐਡੀਸਨ ਨੂੰ ਪਤਾ ਲੱਗਿਆ ਮੇਰੀ ਮਾਂ ਕਿੰਨੀ ਚੰਗੀ ਸੀ, ਤੇ ਮੈਨੂੰ ਉਹਨੇ ਇਹ ਸੁਨੇਹਾ ਵੀ ਨਹੀਂ ਦਿੱਤਾ, ਹਾਲਾਂਕਿ ਟੀਚਰ ਨੇ ਬੜਾ ਸਖ਼ਤ ਸੁਨੇਹਾ ਲਿਖਿਆ ਸੀ। ਚਲੋ, ਮੇਰੇ ਕਹਿਣ ਦਾ ਮਤਲਬ ਤਾਂ ਹੈ, ਜਿਹੜੇ ਸੋਚਣ ਵਾਲੇ ਲੋਕ ਹੁੰਦੇ ਨੇ, ਜਿਹੜੇ ਕਿੰਤੂ ਪ੍ਰੰਤੂ ਕਰਦੇ ਨੇ ਨਾ ਹਰ ਇੱਕ ਗੱਲ ਦੇ ਉੱਤੇ, ਪ੍ਰਾਚੀਨ ਪਰੰਪਰਾਵਾਂ ਦੇ ਉੱਤੇ, ਉਹ ਸਮਾਜ ਨੂੰ ਅੱਗੇ ਨੂੰ ਲੈ ਕੇ ਜਾਂਦੇ ਨੇ। ਜਿਹੜੇ ਲਕੀਰ ਦੇ ਫਕੀਰ ਹੁੰਦੇ ਨੇ, ਲਾਈ ਲੱਗ ਹੁੰਦੇ ਨੇ, ਉਹਨਾਂ ਦੀ ਸਮਾਜ ਦੇ ਵਿੱਚ ਕੋਈ ਕੰਟਰੀਬਿਊਸ਼ਨ ਨਹੀਂ ਹੁੰਦੀ, ਬਿਲਕੁਲ ਵੀ ਕੋਈ ਕੰਟਰੀਬਿਊਸ਼ਨ ਨਹੀਂ। 21ਵੀਂ ਸਦੀ ਦੇ ਵਿੱਚ ਘੱਟੋ ਘੱਟ ਇੰਨੀ ਤਾਂ ਅਕਲ ਹੁੰਦੀ ਹੈ ਨਾ ਵੀ ਕੱਪੜੇ ਪਾ ਕੇ ਤੁਰਨਾ ਚਾਹੀਦਾ ਬੰਦੇ ਨੂੰ, ਤੇ ਜੇ 40 ਕਰੋੜ ਦੇ ਵਿੱਚੋਂ 5-10 ਲੋਕ ਬਿਨਾਂ ਕੱਪੜਿਆਂ ਪਾਇਆ ਤੁਰ ਰਹੇ ਆ, ਤੇ ਦੂਜੇ ਬੜੇ ਮਾਣ ਦੇ ਨਾਲ ਜਾ ਰਹੇ ਆ, ਉਹਨਾਂ ਦੇ ਲਾਹਣ ਦਾ ਜੀ ਇਹੋ ਜਿਹੇ ਸਮਾਜ ਦੇ ਉੱਤੇ। ਮੈਂ ਕਿਸੇ ਪਿੰਡ ਗਿਆ ਸੀ, ਤਰਖੀ ਸੋਸਾਇਟੀ ਵੱਲੋਂ ਨਾ ਅਸੀਂ ਨਾਟਕ ਮੇਲੇ ਕਰਦੇ ਹੁੰਦੇ ਸੀਗੇ, ਮੈਜਿਕ ਟ੍ਰਿਕਸ ਕਰਕੇ ਦਿਖਾਉਂਦੇ ਸੀ ਵਹਿਮਾਂ ਭਰਮਾਂ ਦੇ ਖਿਲਾਫ, ਤੇ ਫਰੀਦਕੋਟ ਜ਼ਿਲ੍ਹੇ 'ਚ ਇੱਕ ਪਿੰਡ ਸੀਗਾ, ਤੇ ਮੈਂ ਵੈਸੇ ਹੀ ਚਲਿਆ ਗਿਆ ਉੱਥੇ। ਕਹਿੰਦੇ ਇੱਕ ਨਾ ਸਾਧ ਆ, ਬਾਅਦ 'ਚ ਮੈਨੂੰ ਆਫ ਦਾ ਯਾਰ ਫੋਨ ਕਰਕੇ ਪੁੱਛ ਲਿਆ, ਮੈਂ ਤੇਰੇ ਪਿੰਡ ਦਾ ਨਾਂ ਵੀ ਦੱਸ ਦੂੰਗਾ। ਇਹ ਗੱਲ ਕੋਈ 85-86 ਦੀ ਆ, ਅਸੀਂ ਤਾਜ਼ਾ ਨਾਟਕ ਤਿਆਰ ਕੀਤਾ ਹੋਇਆ ਸੀਗਾ, ਉਹਦੇ ਡਾਇਲੋਗ ਸਾਨੂੰ ਯਾਦ ਸੀ। ਉਹਦੇ ਡਾਇਲੋਗ ਦੇ ਵਿੱਚ ਨਾ ਇੱਕ ਥਾਂ ਕਿਤੇ ਆਉਂਦਾ ਦੁਰ ਫਿੱਟੇ ਮੂੰਹ, ਹੈ ਨਾ, ਅੱਜ ਕੱਲ ਤਾਂ ਪੰਜਾਬੀ ਵਾਲੇ ਬੱਚੇ ਠੇਠ ਪੰਜਾਬੀ ਜਾਣਦੇ ਨੀ। ਮੈਂ ਤਾਂ ਵੈਸੇ ਹੀ ਗਿਆ, ਮੈਂ ਚਾਹ ਚੂ ਪੀ ਜਾਂਦਾ, ਉੱਥੇ ਕਿਸੇ ਨੇ ਦੱਸਿਆ ਸਾਡੇ ਰਿਸ਼ਤੇਦਾਰਾਂ ਦੇ ਘਰੇ ਆ ਕੇ, ਕਹਿੰਦੇ ਜਿਹੜੇ ਆਪਣੇ ਵੈਸੇ ਕਹਿੰਦੇ ਜਿਹੜੇ ਆਪਣੇ ਪਿੰਡ ਸੰਤ ਨੇ ਨਾ ਇਹ ਵੀ ਬਹੁਤ ਸਿਆਣੇ ਨੇ ਕਹਿੰਦੇ। ਮੈਨੂੰ ਥੋੜੀ ਜਿਹੀ ਕਿਊਰੀਓਸਿਟੀ ਹੋ ਗਈ, ਮੈਂ ਗੱਲਾਂ ਸੁਣਨ ਲੱਗ ਗਿਆ। ਉਹਨਾਂ ਨੇ ਗੱਲ ਕਰਤੀ, ਕਹਿੰਦੇ ਇਹ ਨਾ ਔਰਤ ਦੇ ਮੱਥੇ ਨਹੀਂ ਲੱਗਦੇ। ਮੇਰੇ ਮੂੰਹ ਚੋਂ ਨਿਕਲਿਆ ਦੁਰ ਫਿਟੇ ਮੂੰਹ ਇਹੋ ਜਿਹੇ ਸਾਧ ਦੇ। ਬਾਅਦ ਚ ਜਿਹੜੇ ਘਰੇ ਮੈਂ ਬੈਠਾ ਸੀ ਉਹ ਤਾਂ ਬੰਦਾ ਚਲਿਆ ਗਿਆ। ਕਹਿੰਦੇ ਤੂੰ ਤਾਂ ਹੈ ਇਹੋ ਜਿਹਾ, ਹੁਣ ਤੂੰ ਸਾਡੇ ਤੇ ਵੀ ਕੁੱਟ ਪਵਾਏਗਾ, ਕਹਿੰਦੇ ਤੂੰ ਚਲਿਆ ਜਾ ਇੱਥੋਂ। ਮੈਂ ਜੀ ਘੰਟੇ ਬਾਅਦ ਸਕੂਟਰ ਚੱਕਿਆ ਆਪਦਾ, ਆਪਾਂ ਚਲੇ ਗਏ ਉੱਥੋਂ। ਜਾਣੀ ਕਹਿੰਦੇ ਉਹਨਾਂ ਨੇ ਸੱਚੀ ਪੁੱਚੀ ਸਕੀਮ ਬਣਾਈ ਸੀ ਮੈਨੂੰ ਕੁੱਟਣ ਦੀ ਮਗਰੋਂ, ਵੀ ਇਹ ਸਾਡੇ ਸੰਤਾਂ ਦੇ ਖਿਲਾਫ ਬੋਲਦਾ। ਅੱਛਾ ਮੈਂ ਤਾਂ ਅੱਜ ਵੀ ਕਹਿੰਦਾ ਦੁਰ ਫਿਟੇ ਮੂੰਹ ਇਹੋ ਜਿਹੇ ਸੰਤਾਂ ਦੇ ਜਿਹੜੇ ਔਰਤ ਦੇ ਮੱਥੇ ਨਹੀਂ ਲੱਗਦੇ। ਹੈਗੇ ਨੇ ਇਹੋ ਜਿਹੇ ਸੰਤ ਬਹੁਤ ਜਿਹੜੇ ਕਹਿੰਦੇ ਅਸੀਂ ਔਰਤ ਦੇ ਮੱਥੇ ਨਹੀਂ ਲੱਗਣਾ। ਦੱਸੋ ਮਤਲਬ ਜਿਹੜੇ ਸਮਾਜ ਚੋਂ ਆਏ ਆ, ਕਹਿਣ ਦਾ ਮਤਲਬ ਆ ਉਹ ਸਾਡਾ ਸਮਾਜ ਇੰਨਾ ਪਛੜਿਆ ਹੋਇਆ ਅਸੀਂ ਮੰਨਦੇ ਹੀ ਨਹੀਂ ਗਏ। ਅੱਛਾ ਕੱਲ ਮੈਂ ਇੱਕ ਹੋਰ ਵੀਡੀਓ ਦੇਖ ਰਿਹਾ ਸੀ, ਵੈਸੇ ਮੈਂ ਆਏ ਵੀਡੀਓ ਦੇਖਦਾ ਨਹੀਂ, ਉਹ ਤਾਂ ਹੁਣ ਫਿਰ ਮੈਂ ਪ੍ਰੋਗਰਾਮ ਕਰਨਾ ਸੀ ਇੱਕ ਘੰਟੇ ਦਾ, ਹਨਾ ਤੁਸੀਂ ਵੀ ਵੇਖ ਲਈ ਹੋਣੀ ਆ। ਇੱਕ ਸੰਤ ਆ, ਕੋਈ ਮੇਰਾ ਖਿਆਲ 37-40 ਸਾਲ ਦਾ ਹੋਊਗਾ ਉਹਦੇ ਚਿਹਰੇ ਤੋਂ, ਕਹਿੰਦੇ ਉਹਨੇ ਆਪਦੇ 9 ਸਾਲ ਤੋਂ ਇੱਕ ਬਾਂਹ ਚੱਕ ਕੇ ਰੱਖੀ, ਮੈਨੂੰ ਹਾਸਾ ਆਉਂਦਾ। ਉਹਨੇ ਇੱਕ ਬਾਂਹ ਖੱਬੀ ਬਾਂਹ ਉੱਤੇ ਚੱਕ ਕੇ ਰੱਖੀ ਹੋਈ ਆ, ਉਹਦੀ ਮਹਾਨਤਾ ਇਸ ਗੱਲ ਦੇ ਵਿੱਚ, ਕਹਿੰਦੇ ਉਹਨੇ ਬਾਂਹ ਥੱਲੇ ਨਹੀਂ ਕੀਤੀ। ਮੈਂ ਕਿਹਾ ਦੱਸੋ ਇਹਨੇ ਕਿਹੜਾ ਨੋਬਲ ਇਨਾਮ ਜਿੱਤ ਲੈਣਾ। ਮਤਲਬ ਕੋਈ ਗੱਲ ਕੋਈ ਖੋਜ ਇਹੋ ਜਿਹੀ ਕਰੋ ਜਿਹਦਾ ਕੋਈ ਫਾਇਦਾ ਹੋਵੇ ਨਾ। ਅੱਛਾ ਲੋਕ ਉਹਨੂੰ ਪੂਜੀ ਜਾਂਦੇ ਆ, ਉਹਦੇ 9 ਵਧੇ ਹੋਏ ਆ ਮੁੜ ਕੇ ਨਾ, ਉਹਦੇ 6-6 8-8 ਇੰਚ ਦੇ 9 ਹੋਏ ਹੋਏ ਆ। ਲੋ ਉਹਦੀ ਮਹਾਨਤਾ ਇਸ ਗੱਲ ਚ ਆ, ਲੋਕ ਉਹਨੂੰ ਇਸ ਗੱਲ ਕਰਕੇ ਪੁੱਛਣ ਲੱਗੇ ਆ ਵੀ ਇਹਨੇ ਇੱਕ ਬਾਂਹ ਆਪਦੀ ਉੱਤੇ ਰੱਖੀ ਹੋਈ ਆ। ਅੱਛਾ ਫੇਰ ਇੱਕ ਹੋਰ ਸੰਤ ਆ, ਕਹਿੰਦੇ ਉਹ 9 ਸਾਲ ਤੋਂ ਬੈਠਾ ਹੀ ਨਹੀਂ। ਉਹਨੇ ਕੀ ਕੀਤਾ, ਉਹਨੇ ਨਾ ਆਪਣੀਆਂ ਬਾਹਾਂ ਰੱਖੀਆਂ ਹੋਈਆਂ ਮੂਹਰੇ, ਉਹਨੇ ਆਸਰਾ ਲਿਆ ਹੋਇਆ, ਇੱਕ ਫੱਟੀ ਜੀ ਪਾਈ ਆ, ਫੱਟੀ ਚ ਕੱਪੜਾ ਜਾ ਪਾ ਕੇ ਬਸ ਕਹਿੰਦੇ ਬੈਠਾ ਨੀਗਾ, ਬਸ ਇੱਥੇ ਹੀ ਆਰਾਮ ਕਰ ਲੈਂਦਾ। ਮੈਂ ਸੋਚਿਆ ਮਨ ਚ ਇਹਦਾ ਕਿਸੇ ਨੂੰ ਕੀ ਫਾਇਦਾ। ਆਈ ਨਾ ਕੋਈ 90s ਦੀ ਗੱਲ ਆ, ਸਾਡੇ ਆਪਣੇ ਬਰਨਾਲਾ ਏਰੀਏ ਦੇ ਵਿੱਚ ਨਾ ਕੋਈ ਸੰਤ ਆਇਆ, ਕਹਿੰਦੇ ਉਹ ਆਲੇ ਦੁਆਲੇ ਦਾ ਮੀਂਹ ਨਹੀਂ ਸੀ ਪਿਆ 2-3 ਸਾਲਾਂ ਤੋਂ, ਕਹਿੰਦੇ ਅੱਜ ਉੱਥੇ ਸੰਤ ਜੀ ਆਏ ਨੇ ਤੇ ਕਹਿੰਦੇ ਸੰਤ ਜੀ ਇੱਕ ਲੱਤ ਤੇ ਖੜ ਗਏ, ਹੁਣ ਕਹਿੰਦੇ ਮੀਂਹ ਪਊਗਾ। ਉਹਨੇ ਸੰਤ ਨੇ ਅੰਦਾਜ਼ਾ ਲਾ ਲਿਆ ਬਾਹਰ, ਉਹਨੂੰ ਪਤਾ ਵੀ ਕਮਲੇ ਲੋਕ ਹੈ ਗਿਆ ਲਾਈ ਲੱਗ, ਬੱਦਲ ਬੁੱਦਲ ਆਉਣ ਵਾਲੇ ਸੀ। ਉਹਨੇ ਸੋਚਿਆ ਵੀ ਮੀਂਹ ਤਾਂ ਪੈ ਹੀ ਜਾਣਾ, ਚੱਲ ਇੱਕ ਲੱਤ ਤੇ ਖੜਾ ਹੋ ਗਿਆ ਜੀ ਆਸਰਾ ਲੈ ਕੇ। ਹੋਇਆ ਕਿ ਰਾਤ ਨੂੰ ਤਾਂ ਸੌਂ ਸੂ ਗਿਆ, ਹੁਣ ਰਾਤ ਨੂੰ ਕਿਹੜਾ ਕੋਈ ਦੇਖਣ ਜਾਂਦਾ। ਅਗਲੇ ਦਿਨ ਦਾ ਪੂਰਾ ਸੂਰਜ ਨਿਕਲਿਆ, ਹਵਾ ਹੁਵਾ ਚੱਲਣੀ ਬੰਦ ਹੋ ਗਈ, ਬੱਦਲ ਦਾ ਨਾ ਨਿਸ਼ਾਨ ਵੀ ਨਹੀਂ। ਉਹਨੂੰ ਪਤਾ ਲੱਗ ਗਿਆ ਹੁਣ ਮੀਂਹ ਤਾਂ ਪੈਣਾ ਨਹੀਂ, ਰਾਤ ਨੂੰ ਭੱਜ ਗਿਆ ਉਹ। ਇਹ ਜਿਹਾ ਹਾਲ ਹੁੰਦਾ ਦੋਸਤੋ ਸੰਤਾਂ ਦਾ, ਜਦੋਂ ਜਾਣੀ ਉਹ ਅੰਦਾਜ਼ਾ ਲਾਉਂਦੇ ਨੇ ਹਨਾ ਵੀ ਇਹ ਕਿੰਨੇ ਕੁ ਲੋਕ ਮੂਰਖ ਬਣਾਏ ਜਾ ਸਕਦੇ। ਜਦੋਂ ਕੁਦਰਤ ਦੇ ਲੱਛਣ ਸਾਹਮਣੇ ਦਿਸਣ ਲੱਗ ਜਾਣ ਵੀ ਅਸੀਂ ਸਕਸੈਸਫੁਲ ਨਹੀਂ ਹੁੰਦੇ, ਉਦੋਂ ਫਿਰ ਭੱਜ ਜਾਂਦੇ ਨੇ ਉਹ। ਇਸ ਕਰਕੇ ਦੋਸਤੋ ਜਿਹੜੇ ਬਾਹਲੀ ਰਿਚ ਹੈਰੀਟੇਜ ਦੀ ਗੱਲ ਕਰਦੇ ਨੇ, ਮਹਾਨਤਾ ਦੀ ਗੱਲ ਕਰਦੇ ਨੇ ਵੀ ਸਾਡੀ ਸੰਸਕ੍ਰਿਤੀ ਬਹੁਤ ਮਹਾਨ ਆ, ਮੇਰੇ ਕੋਲ ਨਾ ਨੋਟ ਕਰਕੇ ਰੱਖੇ ਪਏ ਆ ਹਿਸਟੋਰੀਕਲ ਫੈਕਟਸ, ਕਿੰਨੀ ਕੁ ਮਹਾਨ ਆ, ਕਿੱਡੀ ਕੁ ਗਦਾਰੀ ਅਸੀਂ ਕੀਤੀ ਆ, ਕਿਵੇਂ ਅਸੀਂ ਬਾਹਰੋਂ ਹਮਲਾਵਰ ਆਏ, ਅਸੀਂ ਕਿਸੇ ਨਾਲ ਝਗੜਾ ਹੀ ਨਹੀਂ ਕੀਤਾ, ਇੰਨੇ ਹਮਲਾਵਰ ਆਏ ਬਾਹਰੋਂ, ਚੰਗੇਜ਼ ਖਾਨ ਆਇਆ, ਨਾਦਰ ਸ਼ਾਹ ਆਇਆ, ਮੁਹੰਮਦ ਗੌਰੀ ਆਇਆ, ਮਹਿਮੂਦ ਗਜ਼ਨ ਵੀ ਆਇਆ, ਸਾਰਿਆਂ ਦੇ ਮੂਹਰੇ ਨਾ ਅਸੀਂ ਵਿਛ ਗਏ, ਅਸੀਂ ਹੱਸਦੇ ਰਹੇ, ਆ ਸਾਧ ਸਾਨੂੰ ਕਹਿੰਦੇ ਰਹੇ ਲਾ 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 ਲੈ ਸਾਡੇ ਕੋਲ ਸ਼ਕਤੀ ਆ, ਇਹਨਾਂ ਨੇ ਆਹ ਹੋ ਜਾਣਾ, ਇਹਨਾਂ ਨੇ ਉਹ ਹੋ ਜਾਣਾ, ਇਹਨਾਂ ਨੇ ਮਰ ਜਾਣਾ, ਇਹਨਾਂ ਨੂੰ ਅੱਗ ਲੱਗ ਜਾਣੀ, ਉਹ ਸਭ ਸਾਡੇ ਤੇ ਰਾਜ ਕਰਕੇ ਚਲੇ ਗਏ, ਸਾਰੇ ਦੇ ਸਾਰੇ ਸਾਡੇ ਤੇ ਰਾਜ ਕਰਕੇ ਚਲੇ ਗਏ। ਟ੍ਰਿਲੀਅਨਸ ਆਫ ਡਾਲਰਸ ਦੀ ਜਿਹੜੀ ਸਾਡੇ ਕੋਲ ਨੈਚੁਰਲ ਰਿਸੋਰਸ ਸੀ ਸਾਰੇ ਲੁੱਟ ਕੇ ਲੈ ਗਏ, ਕੋਈ ਰੱਬ ਭਗਵਾਨ, ਕੋਈ ਦੇਵਤਾ, ਕੋਈ ਸ਼ਕਤੀ, ਕੋਈ ਨਹੀਂ ਬੌੜੀ। ਅਸੀਂ ਅਜੇ ਵੀ ਉਹਨਾਂ ਸਾਧਾਂ ਨੂੰ, ਹਾਸਾ ਮੈਨੂੰ ਇਸ ਕਰਕੇ ਆਉਂਦਾ, ਉਹਨਾਂ ਸਾਧਾਂ ਨੂੰ, ਉਹਨਾਂ ਵੀ ਕਿਹੜਿਆਂ ਨੂੰ, ਨੰਗੇ ਸਾਧਾਂ ਨੂੰ ਅਸੀਂ ਪੂਜੀ ਜਾਂਦੇ ਹਾਂ, ਅਸੀਂ ਉਹਨਾਂ ਨੂੰ ਮਹਾਨ ਕਹਿੰਦੇ ਹਾਂ। ਅੱਛਾ ਉਹਨਾਂ ਦੇ ਰੱਖ ਰਖਾ ਲਈ, ਸਾਧਾਂ ਦੇ ਰੱਖ ਰਖਾ ਲਈ ਕਹਿੰਦੇ ਕਟਿੰਗ ਐਜ ਟੈਕਨੋਲੋਜੀ ਯੂਜ਼ ਕੀਤੀਆਂ। ਮੈਂ ਕਿਹਾ ਹਾਂ, ਆ ਗਏ ਨਾ ਲਾਈਨ ਦੇ ਉੱਤੇ ਥਾਂ ਥਾਂ ਲਿਖੀਆਂ ਹੋਈਆਂ, ਸਾਇੰਸ ਆ ਜਿਹੜੀ ਉਹਨਾਂ ਨੂੰ ਲਾਈਟ ਕਰਕੇ ਦਿੰਦੀ ਆ, ਜਿਹੜੀਆਂ ਉੱਥੋਂ ਟੋਇਲਟਸ ਵੀ ਲਾਈਆਂ ਹੋਈਆਂ ਉਹ ਵੀ ਸਾਇੰਸ ਨੇ ਡਿੱਗ ਕੀਤੀਆਂ ਹੋਈਆਂ। ਉਹ ਜਿਹੜਾ ਪਾਣੀ ਆ ਨਾ ਉਹਨੂੰ ਗੰਦਾ ਕਰ ਰਹੇ ਆ, ਸਗੋਂ ਗੰਗਾ ਜਮਨਾ ਦੇ ਪਾਣੀ ਨੂੰ ਗੰਗਾ ਗੰਦਾ ਕਰ ਰਹੇ ਆ। ਉਸ ਤੋਂ ਵੱਧ ਪੋਲਿਊਸ਼ਨ ਹੋ ਨਹੀਂ ਸਕਦਾ। ਇੰਨੇ ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਹੀ ਨਹੀਂ ਦਿੱਤੀ ਜਾਣੀ ਚਾਹੀਦੀ। ਓਵਰ ਐਕਸਪਲੋਇਟੇਸ਼ਨ ਹੋ ਜਾਂਦੀ ਹੈ ਨੈਚੁਰਲ ਰਿਸੋਰਸਿਸ ਦੀ ਇੱਕ ਜਗ੍ਹਾ, ਸਰਕਾਰਾਂ ਵੀ ਨਹੀਂ ਸਮਝਦੀਆਂ, ਲੋਕ ਵੀ ਨਹੀਂ ਸਮਝਦੇ। ਦੋ ਤਿੰਨ ਸੰਤ ਹੋਰ ਨੇ, ਉਹਨਾਂ ਦੇ ਹੱਥ ਦੇ ਵਿੱਚ ਨਾ ਇੱਕ ਮੈਚ ਸਟਿਕ ਲਾਈਟ ਜੀ ਹੈਗੀ ਆ, ਉਹ ਦੂਰੋਂ ਅੱਗ ਕੱਢਦੀ ਆ, ਉਹਨਾਂ ਨੇ ਨੱਕ ਦੇ ਉੱਤੇ ਫਿੱਟ ਕੀਤੀ ਆ। ਤੁਸੀਂ ਵੀ ਵੇਖੋ, ਮੈਂ ਤਾਂ ਸੱਚਾ ਹੱਸੀ ਗਿਆ ਅੱਧਾ ਘੰਟਾ। ਮੈਂ ਕਿਹਾ ਦੇਖ ਲਓ, ਸਾਡੇ ਨਾਲ ਨਾ ਦੋ ਚਾਰ ਕਾਲਰ ਨੇ, ਪਹਿਲਾਂ ਉਹਨਾਂ ਦੀ ਗੱਲਬਾਤ ਸੁਣ ਲਈਏ, ਫਿਰ ਆਪਾਂ ਹੋਰ ਚਰਚਾ ਕਰਾਂਗੇ। ਹਾਂਜੀ ਨਿਗਾ, ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਤੁਸੀਂ ਚਲੇ ਜਾਣਾ ਸੀ ਇੰਡੀਆ, ਮਹਾਕੁੰਭ ਦੇ ਦਰਸ਼ਨ ਕਰੇ ਆਪਣੇ ਸੀ।
ਮੈਂ ਕਿਹਾ ਜੇ ਆਪਣੇ ਲੈਂਦੇ ਪੰਜਾਬ ਦਾ ਡਰਾਮਾ ਵੇਖਦੇ ਹੁੰਦੇ ਤੇ ਉਹਨਾਂ ਨੇ ਕਹਿਣਾ ਸੀਗਾ ਇਹ ਸਾਧ ਔਰਤ ਦੇ ਮੱਥੇ ਕਿਵੇਂ ਲੱਗਣ, ਹਿੰਮਤ ਤੇ ਹੋਣੀ ਚਾਹੀਦੀ ਹੈ ਪਹਿਲਾਂ।
ਬਿਲਕੁਲ, ਸਾਡੇ ਪਿੰਡਾਂ ਦੇ ਕੋਲੇ ਪਿੰਡ ਆ ਜੀ, ਉਹ ਉੱਥੇ ਸੀਗਾ ਸਾਧ, ਇਹ ਬੜੇ ਮਾਣ ਨਾਲ ਕਹਿੰਦੇ ਉਹਦੇ ਬਾਰੇ, ਕਹਿੰਦੇ ਸਾਰੀ ਉਮਰ ਔਰਤ ਦੇ ਮੱਥੇ ਨੀ ਲੱਗਿਆ, ਰੋਟੀ ਮੰਗ ਕੇ ਉਹਦੇ ਚੇਲੇ ਸਾਰੇ ਘਰਾਂ ਚੋਂ ਲੈ ਕੇ ਜਾਂਦੇ ਹੁੰਦੇ ਸੀ।
ਛੋਟੀ ਜੀ ਸੀਕ੍ਰੇਟ ਸੀ, ਸਾਰਾ ਡਰਦਾ ਸੀ, ਉਹ ਨੀ ਪਤਾ ਲੱਗਾ ਕਿਸੇ ਨੂੰ, ਹਾਂਜੀ ਪਤਾ ਲੱਗਾ। ਬਾਕੀ ਰਿਹਾ ਸਵਾਲ ਜੀ, ਵੀਡੀਓ ਦੀ ਗੱਲ ਕਰਦੇ, ਥੋੜਾ ਜਿਹਾ ਵਹਿਮ ਮੈਂ ਵੀ ਕਰ ਲੈਣਾ ਹੁੰਦਾ ਬਰਾੜ ਜੀ, ਕਦੀ ਕਦੀ ਉਹ ਨਾ ਹੋਵੇ ਮੈਂ ਅੰਗੂਰੀ ਸਾਧ ਵੇਖਾਂ ਤੇ ਮੈਨੂੰ ਕੋਈ ਚੰਬੜੀ ਨਾ ਜਾਵੇ ਭੂਤ ਵਾਂਗੂ, ਹਾਂਜੀ ਮੁੜ ਕੇ ਮੈਂ ਉੱਥੇ ਗੋਆ ਲੱਭਦਾ ਫਿਰਾਂ, ਗੋਰੀ ਸਾਲਾ ਦੇ ਖਾਣ ਵਾਂਗੂ ਤੇ ਗਊ ਮੂਤ ਲੱਭਦਾ ਫਿਰਾਂ, ਉਹ ਇਹਨਾਂ ਡੰਗਰਾਂ ਨੂੰ ਵੇਖ ਨੀ ਪਤਾ, ਗੋਆ ਨੀ ਪਸ਼ੂਆਂ ਦਾ ਖਾਈਦਾ, ਪਸ਼ੂਆਂ ਨੂੰ ਖਾਈਦਾ ਤੇ ਉਹਨਾਂ ਦਾ ਦੁੱਧ ਪੀਦਾ, ਹਾਂਜੀ
ਬਿਲਕੁਲ।
ਇਹ ਜਿਹੜੇ ਸਕੂਲ ਤੋਂ ਪੜ੍ਹੇ ਆ ਉਹ ਮੈਨੂੰ ਲੱਗਦਾ ਕੋਈ ਇਹਨਾਂ ਨੂੰ ਪੜ੍ਹਾਉਣ ਵਾਲਾ ਪੁੱਠਾ ਪੜ੍ਹਾ ਗਿਆ, ਹਾਂਜੀ ਤੇ ਇਹਨਾਂ ਨੂੰ ਲੱਗਦਾ ਸਿੱਧਾ। ਤੇ ਜਿਹੜੀ ਰਹੀ ਰੇੜਕਣ ਦੀ, ਵੇਲਾ ਤਾਂ ਹੁਣ ਆਇਆ ਗੰਗਾ ਰੇੜਕਣ ਦਾ, ਜਿੱਥੇ ਕੀ ਨਿਕਲਦਾ
ਬਿਲਕੁਲ,
ਹੁਣ ਰਿੜਕਣ ਦੀ ਲੋੜ ਹੈ, ਜੋ ਪੋਲੂਸ਼ਨ ਇਹਨਾਂ ਨੇ ਪਾਇਆ ਪਿਛਲੇ 2300 ਸਾਲਾਂ ਦਾ ਉਹ ਨਿਕਲਾ ਉਹਦੇ ਵਿੱਚੋਂ, ਹਾਂਜੀ
ਬਿਲਕੁਲ।
ਹੋ ਸਕਦਾ ਕੋਈ ਪੁਰਾਣਾ ਰੈਸ਼ਨਲ ਇਹੋ ਜਿਹਾ ਹੀ ਹੋਵੇ ਤੇ ਜਿਹੜਾ ਦੇਵਤਿਆਂ ਤੇ ਰਾਕਸ਼ਸਾਂ ਨੇ ਸ਼ੀਸ਼ ਨਾਗ ਦਾ ਰਸਾ ਬਣਾ ਕੇ ਜਿਉਂ ਲੱਗੇ ਰਿੜਕਣਾ, ਅਸਲ ਦੇ ਵਿੱਚ ਉਹ ਮੈਨੂੰ ਲੱਗਦਾ ਫਿਊਚਰ ਪ੍ਰੋਡਿਕਸ਼ਨ ਕਰਕੇ ਗਿਆ, ਤੁਹਾਨੂੰ ਰਿੜਕਣਾ ਪੈਣਾ ਕਦੀ ਨਾ ਕਦੀ ਗੰਗਾ ਮਾਤਾ ਜੀ ਨੂੰ, ਹਾਂਜੀ ਇਨਸਾਫ ਕਰਨ ਲਈ। ਤੇ ਜਿਹੜਾ ਇਹ ਮਹਾਕੁੰਭ ਆ, ਇਹ ਮੈਨੂੰ ਇਸ ਤਰ੍ਹਾਂ ਲੱਗਦਾ ਵੀ 12 ਸਾਲੀ ਕਿਉਂ ਆਉਂਦਾ? ਅੱਛਾ 12 ਸਾਲੀ ਜਿਹੜਾ ਜੁਪੀਟਰ ਹੈ ਨਾ, ਉਹ ਹੁਣ ਦੇਖੋ ਐਨ ਟਾਪ ਤੇ ਹੁੰਦਾ ਇਹਨਾਂ ਦਿਨਾਂ ਦੇ ਵਿੱਚ, ਹਾਂਜੀ
ਉਹੋ ਹੀ ਦਿਖਾਉਂਦੇ ਆ ਇਹ ਇਸ ਹੁਣ ਕਹਿੰਦੇ 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 144 ਸਾਲਾਂ ਬਾਅਦ ਉਹ ਤਾਰੇ ਇੱਕ ਲਾਈਨ ਚਾਹੁੰਦੇ, ਵੀ ਫਿਰ ਕੀ ਹੋ ਗਿਆ?
ਵੈਸੇ ਤੇ ਪਿੱਛੇ ਕੁਛ ਸਾਲ ਪਹਿਲਾਂ ਹੋਏ ਸੀ, ਐਤਕੀ ਹੁਣ ਫੇਰ ਹੋ ਰਿਹਾ ਇੱਕ ਲਾਈਨ ਦੇ ਵਿੱਚ, ਕੋਈ ਇਹੋ ਜਿਹਾ ਨਾ ਪੈਟਰਨ ਹੋਵੇ 12 ਤੋਂ ਫਿਰ 12 ਸਾਲੀਓ, ਉਹ ਮੈਨੂੰ ਲੱਗਦਾ ਇਹਨਾਂ ਨੇ ਥੋੜਾ ਜਿਹਾ ਐਡ ਆਨ ਮੈਂ ਕੀਤਾ। ਪਰ ਜਿਹੜੀ ਵੈਸੇ ਗੱਲ ਬਣ ਜੋ 12 ਸਾਲੀ ਤੇ, ਆਪਾਂ ਇੱਕ ਸਾਲ ਦੇ ਵਿੱਚ ਚੱਕਰ ਕੱਢ ਜਾਂਦੇ ਹਾਂ ਸੂਰਜ ਦਾ ਤੇ ਜੁਪੀਟਰ 12 ਸਾਲੀ ਕੱਢਦਾ, ਹਾਂਜੀ ਤੇ ਉਹਦੇ ਨਾਲ ਰਿਲੇਟਡ ਇਹਨਾਂ ਨੇ ਜਿਹੜਾ ਕੋਈ ਮੈਨੂੰ ਲੱਗਦਾ ਬਣਾਇਆ। ਬਾਕੀ ਜਿਹੜਾ ਨਾ ਇੰਡੀਆ ਦਾ ਕਲਚਰ ਆ ਉਹ ਹੈਗਾ ਮੇਲੇ ਦਾ ਕਲਚਰ, ਹਾਂਜੀ ਮੇਲੇ ਲੋਕਾਂ ਨੂੰ ਵੀ ਚਾਹੀਦਾ ਬਸ ਮੇਲਾ। ਸਾਨੂੰ ਯਾਦ ਆ ਸੀ ਸਾਡੇ ਤੋਂ ਆਨੰਦਪੁਰ ਸਾਹਿਬ ਮੇਰੇ ਖਿਆਲ 40 ਕਿਲੋਮੀਟਰ 40-45 ਅਸੀਂ ਟਰਾਲੀ ਲੈ ਜਾਣੀ 3-4 ਦਿਨ ਬਸ, ਸਮਝ ਲਓ ਜੀ ਕੋਈ ਹੋਰ ਤੇ ਇੰਟਰਮੀਡੀਏਟ ਕੋਈ ਸਾਧਨ ਹੈ ਨੀ, ਤੇ ਇਹੋ ਹੀ ਹੁੰਦਾ ਮੇਲਿਆਂ ਤੇ ਚਲੋ ਟਰਾਲੀ ਲਾਓ ਤੇ ਬੰਦੇ ਨਾਲ ਲਾਓ ਤੇ ਆਪਣਾ ਸ਼ੁਗਲ ਮੇਲਾ ਕਰੋ। ਪਰ ਜਿਹੜਾ ਉੱਥੇ ਦੀ ਚੇਂਜਸ ਆ, ਚੇਂਜਸ ਲੱਗਦੀ ਨੀ ਜਿੰਨੀ ਉੱਥੇ, ਫਿਰ ਇਹ ਚੀਜ਼ ਲਾਗੂ ਹੋ ਜਾਂਦੀ ਨਾ ਵੀ ਇੱਕ ਇੰਗਲਿਸ਼ ਦਾ ਮੁਹਾਵਰਾ ਵੀ ਦ ਮੋਰ ਥਿੰਗ ਚੇਂਜ ਇਜ਼ ਦ ਮੋਰ ਦੇ ਰਿਮੇਨ ਦ ਸੇਮ,
ਹਾਂਜੀ
ਜਿੰਨਾ ਚੇਂਜ ਕਰਨ ਦੀ ਉੱਤੋਂ ਕੋਸ਼ਿਸ਼ ਕਰਦੇ ਆ ਅੰਦਰੋਂ ਓਨਾ ਹੀ ਮਤਲਬ ਉਹ। ਹਾਲੇ ਕਿ ਮੈਂ ਵੇਖਾਂ 40-50 ਸਾਲ ਪਹਿਲਾਂ ਇੰਨਾ ਮੈਨੂੰ ਲੱਗਦਾ ਨੀ ਸੀ ਵੀ ਇੰਨਾ ਜ਼ਿਆਦਾ ਕੱਟੜਤਾ ਸੀਗੀ ਇਹਨਾਂ ਕੰਮਾਂ ਦੇ ਵਿੱਚ, ਲੋਕੀ ਜ਼ਿਆਦਾ ਇਹਨਾਂ ਨੂੰ ਰਿਡੀਕਿਊਲ ਹੀ ਕਰਨ ਲੱਗ ਪਿਆ ਸੀਗੇ, ਹਾਂਜੀ ਹੁਣ 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 ਇਸ ਤਰ੍ਹਾਂ ਲੱਗਦਾ ਵੀ ਜਿਵੇਂ ਉਹਨੂੰ ਉਹ ਇੱਕ ਸਾਇੰਟਿਫਿਕ ਰੂਪ ਦੇਣ ਦੀ ਕੋਸ਼ਿਸ਼ ਕਰਦੇ ਆ, ਵੱਖਰੇ ਵੱਖਰੇ ਨੈਸ਼ਨਲ ਲੱਭਦੇ ਆ, ਲੱਭ ਕੇ ਉਹਨੂੰ ਜਿਵੇਂ ਨਾ ਫਿਰ ਤੋਂ ਪੱਕਾ ਕਰਕੇ ਤੇ ਉਹਨੂੰ ਰੀਵਾਈਟਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ, ਹਾਂਜੀ ਤੇ ਪਰ ਜਾਣ ਨੂੰ ਪਿੱਛੇ ਨੂੰ ਜਾਣ ਵਾਲੀ ਗੱਲ ਆ, ਹਾਂਜੀ
ਪਾਸੇ
ਤੇ ਸਪੇਸ ਵੇਸਟ ਵਿੱਚ ਜਾਣਾ ਚਾਹੁੰਦੇ, ਦੂਜੇ ਪਾਸੇ ਪਿਛਾਣ ਨੂੰ ਵੀ ਖਿੱਚ ਜਾਂਦੇ ਆ ਐਟ ਦ ਸੇਮ ਟਾਈਮ, ਹਾਂਜੀ ਤੇ ਇਟਸ ਪ੍ਰੀਟੀ ਲਾਫੇਬਲ, ਹਾਂਜੀ। ਬਾਕੀ ਜਿਸ ਤਰ੍ਹਾਂ ਤੁਸੀਂ ਕਿਹਾ ਇਟਸ ਬਿਊਟੀਫੁਲ ਵਿੰਟਰੀ ਡੇ, ਚਾਹ ਪਾਣੀ ਪੀ ਹਟੇ ਆ, ਵਿੰਡੋ ਵੇਖ ਰਹੇ ਬਾਹਰੋਂ, ਹਾਂਜੀ ਉੱਧਰੋਂ ਤੁਹਾਡਾ ਗੱਪਬਾਤ ਚੱਲ ਰਹੀ ਹੈ ਪੂਰਾ ਵਧੀਆ ਦਿਨ ਹੈ ਜੀ।
ਧੰਨਵਾਦ ਮਿਹਰਬਾਨੀ ਬਹੁਤ ਬਹੁਤ। ਇੱਕ ਹੋਰ ਕਾਲ ਅੱਗੇ ਆ ਜੀ, ਹਾਂਜੀ ਨਿਕਾ ਸਵਾਗਤ ਤੁਹਾਡਾ ਜੀ।
ਬਹੁਤ ਧੰਨਵਾਦ ਬ੍ਰਾਦਰ ਸਾਹਿਬ, ਵਧੀਆ ਸਰਕਸ ਚੱਲ ਰਹੀ ਹੈ, ਸਤਿ ਸ੍ਰੀ ਅਕਾਲ ਜੀ।
ਮਿਹਰਬਾਨੀ ਮਿਹਰਬਾਨੀ,
ਸਾਰੀ ਦੁਨੀਆ ਸਿੱਧਾ ਪ੍ਰਸਾਰਣ ਜਾ ਰਿਹਾ,
ਸਿੱਧਾ ਪ੍ਰਸਾਰਣ ਜਾ ਰਿਹਾ, ਹਾਂਜੀ ਹਾਂਜੀ,
ਜਾਗਰੂਕ ਹੋ ਰਹੇ ਆ, ਕੁਝ ਸਿੱਖ ਰਹੇ ਆ।
ਬਿਲਕੁਲ ਬਿਲਕੁਲ,
ਤੁਸੀਂ ਕਹਿੰਦੇ ਅਸੀਂ ਖੋਜਾਂ ਨਹੀਂ ਕੀਤੀ, ਤਾਂ ਬਹੁਤ ਖੋਜਾਂ ਕੀਤੀਆਂ।
ਅੱਛਾ, ਹਾਂਜੀ ਹਾਂਜੀ, ਦੱਸੋ
ਅਸੀਂ ਕਿੰਨੀਆਂ, ਨਾਭੀ ਚੱਕਰ ਕਿਵੇਂ ਆ, ਕੁੰਡਲੀਆਂ ਕੁੰਡਲੇ ਨੇ, ਦਸਮ ਦੁਆਰ, ਸੱਚਖੰਡ ਦੀਆਂ ਖੋਜਾਂ,
ਕਿੰਨੇ
ਲੋਕ ਤਾਂ ਕਰ ਹੀ ਨਹੀਂ ਸਕੇ ਇਹੋ ਜਿਹੀਆਂ ਵੱਡੀਆਂ ਖੋਜਾਂ।
ਦਸਮ ਦੁਆਰ ਹੈ ਜੀ, ਸੱਚਖੰਡ
ਜਿੱਤੇ ਹੋਏ ਕਰੋੜਾਂ ਚ ਕਦੇ ਜਾ ਸਕਦਾ। ਤੁਸੀਂ ਦੇਖੋ ਵੀ ਜਿਹੜੀ ਸੰਸਕ੍ਰਿਤੀ ਦੀ ਗੱਲ ਕੀਤੀ ਹੈ ਨਾ ਤੁਸੀਂ, ਇਹਦਾ ਸਾਰੀ ਜੇ ਚੁੱਲ੍ਹੇ ਜਿਹੜਾ ਕੇ ਫੂਕ ਦਿਓ ਨਾ, ਇੱਕ ਕੱਪ ਚਾਹ ਤਾਂ ਨਹੀਂ ਬਣਦਾ, ਜਿੱਤ ਜਿਹਦਾ ਮਾਣ ਕਰਦੇ ਫਿਰਦੇ।
ਹਾਂਜੀ ਹਾਂਜੀ ਬਿਲਕੁਲ,
ਤੇ ਮੈਂ ਤਾਂ ਇਹੀ ਦੇਖਿਆ, ਕੱਲਾ ਉੱਥੇ ਨੀ, ਉਹ ਲੋਕ ਇੱਥੇ ਵੀ ਆਏ ਹੋਏ ਨੇ। ਅਸੀਂ ਉਹਨੂੰ ਮੰਨਦੇ ਹਾਂ ਜਿਹੜਾ ਗਰਮੀ ਦੇ ਵਿੱਚ ਧੁੱਪੇ ਖੜ ਜਾਂਦਾ, ਸਾਡੇ ਲਈ ਉਹ ਸਾਧ ਹੈ, ਬ੍ਰਹਮ ਗਿਆਨੀ ਹੈ। ਜਿਹੜਾ ਠੰਡ ਦੇ ਵਿੱਚ, ਠੰਡ ਚ ਬਿਨਾਂ ਲੀੜਿਆਂ ਤੋਂ ਖਲੋ ਜਾਂਦਾ, ਬਹਿ ਜਾਂਦਾ, ਸਾਡੇ ਲਈ ਉਹ ਸਾਧ ਆ। ਤੇ ਕਈ ਉਹ ਜਿਹੜੇ ਸਾਧ ਆ ਉਹ ਖੜੇ ਹੀ ਰਹਿੰਦੇ ਆ, ਕਈ ਬੈਠੇ ਰਹਿੰਦੇ ਆ, ਸਾਡੇ ਲਈ ਸਾਧ ਆ।
ਹਾਂਜੀ ਹਾਂਜੀ,
ਉਹ ਸਾਡੇ ਪੂਜਨੀਕ ਆ, ਅਸੀਂ ਪਤਾ ਨੀ ਕੀ ਸਿੱਖਿਆ ਉਹਨਾਂ ਤੋਂ ਲੈਂਦੇ ਆ।
ਆਮ ਕਰਕੇ ਪੇਰੈਂਟਸ ਕਈ ਵਾਰੀ ਜਿਹੜਾ ਸਾਊ ਬੱਚਾ ਹੁੰਦਾ ਨਾ, ਉਹਨੂੰ ਕਹਿੰਦੇ ਹੁੰਦੇ ਇਹ ਤਾਂ ਨਿਰਾ ਸਾਧ ਹੀ ਆ। ਮੈਂ ਕਹਿੰਦਾ ਵਰਡ ਬਦਲਣਾ ਚਾਹੀਦਾ, ਸਾਧ ਤਾਂ ਬਦਮਾਸ਼ ਹੁੰਦੇ ਨੇ ਜੀ।
ਸਹੀ ਹੈ, ਨਹੀਂ ਉਹ ਤੁਸੀਂ ਕਹਿੰਦੇ ਤੀਵੀਆਂ ਨੂੰ ਨੀ ਮਿਲਦੇ, ਕੱਲੀਆਂ ਕਾਰੀਆਂ ਨੂੰ ਬਿਲਕੁਲ ਮਿਲਦੇ ਆ, ਉਹ ਕੋਈ ਇਹੋ ਜਿਹੀ ਗੱਲ ਨੀ ਹੈ। ਔਰ ਇੱਥੇ ਗੁਰਦੁਆਰਿਆਂ ਦੇ ਵਿੱਚ ਉਹਨਾਂ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਹੈ ਨਾ, ਆਨੰਦ ਸਾਹਿਬ ਦੀਆਂ 25-30 ਤਾਂ ਲਿਖ ਕੇ ਲਾਏ ਹੁੰਦੇ ਆ ਬਾਰ ਬਾਰ। ਉਹ ਲੋਕ ਜਿਹੜੇ ਆ ਉਹ ਖੋਤੇ ਦੇ ਖੋਰ ਇੱਥੇ ਵੀ ਨੇ, ਉਹ ਉੱਥੋਂ ਹੀ ਆਏ ਹੋਏ ਨੇ, ਉਹ ਬੜੇ ਚਾਵਾਂ ਮਲਾਰਾਂ ਨਾਲ ਮਨਾਉਂਦੇ ਆ। ਮੈਨੂੰ ਵੀ ਸਾਦੇ ਹੁੰਦੇ, ਮੈਂ ਕਿਹਾ ਮੈਂ ਤਾਂ ਥੁੱਕਦਾ ਨੀ ਇਹੋ ਜਿਹਾ ਸਾਧਾਂ ਤੇ, ਛੇਤਰ ਨੀ ਮਾਰਦਾ। ਮੈਂ ਤੁਸੀਂ ਕਿਹੜੀਆਂ ਬਰਸੀਆਂ ਦੇ ਪਏ ਹੋ, ਮੈਂ ਤਾਂ ਉੱਦੇ ਨੀ ਜਾਂਦਾ ਇਹੋ ਜਿਹੇ ਕੰਮਾਂ ਚ।
ਮਿਹਰਬਾਨੀ ਮਿਹਰਬਾਨੀ। ਦੇਖੋ 21ਵੇਂ ਸਦੀ ਦਾ ਯੁੱਗ ਆ, ਉਹ ਦੇਸ਼ ਅੱਗੇ ਵਧੇ ਨੇ, ਉਹ ਦੇਸ਼ ਅਗਵਾਹੀ ਕਰ ਰਹੇ ਨੇ ਜਿਨ੍ਹਾਂ ਦੇ ਜਿਹੜੇ ਜਿਹੜੇ ਵਿਗਿਆਨ ਨੂੰ ਮੰਨਦੇ ਨੇ, ਕੱਲੇ ਮੰਨਣਾ ਹੀ ਨਹੀਂ ਪ੍ਰੈਕਟੀਕਲੀ ਇੰਪਲੀਮੈਂਟ ਕਰਕੇ, ਉਹੋ ਹੀ ਦੇਸ਼ ਆਰਥਿਕਤਾ ਚ, ਉਹੋ ਹੀ ਦੇਸ਼ ਸਪੇਸ ਟੈਕਨੋਲੋਜੀ ਚ, ਉਹੋ ਹੀ ਅੱਗੇ ਵਧੇ ਨੇ ਜੀ ਜਿਨ੍ਹਾਂ ਨੇ ਕੋਈ ਵਿਗਿਆਨਕ ਵਿਚਾਰਧਾਰਾ ਜਿਹੜੀ ਉਹ ਅਪਣਾਈ ਆ, ਵਿਗਿਆਨ ਤੋਂ ਕੁਛ ਸਿੱਖਿਆ ਉਹਨੂੰ ਇੰਪਲੀਮੈਂਟ ਕੀਤਾ। ਜਿਨ੍ਹਾਂ ਨੇ ਮੈਂ ਗਪੌੜ ਮਾਰੇ ਨੇ, ਉਹ ਕਹਿੰਦੇ ਜੀ ਰੱਬ, ਇੱਕ ਤਾਂ ਹੁੰਦਾ ਨਾ ਬੰਦੇ ਨੂੰ ਡਿਊਟੀ ਦੇ ਦੇਣੀ, ਅਸੀਂ ਤਾਂ ਰੱਬ ਨੂੰ ਵੀ ਡਿਊਟੀ ਦਿੱਤੀ ਆ ਵੀ ਇੱਕ ਭਗਵਾਨ ਆ ਉਹਨੇ ਦੁਨੀਆਂ ਨੂੰ ਪੈਦਾ ਕੀਤਾ, ਇੱਕ ਭਗਵਾਨ ਆ ਉਹ ਦੁਨੀਆਂ ਨੂੰ ਚਲਾ ਰਿਹਾ, ਇੱਕ ਭਗਵਾਨ ਆ ਉਹ ਦੁਨੀਆਂ ਨੂੰ ਮਾਰ ਰਿਹਾ। ਲੋ ਦੱਸੋ, ਤਿੰਨ ਵੱਡੇ ਦੇਵਤੇ ਮਿਥਲੇ ਆ, ਮੈਂ ਤਾਂ ਹੈਰਾਨ ਹੁੰਦਾ ਕਈ ਵਾਰੀ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਬਾਈ ਚੰਦ ਜੀ, ਸਤਿ
ਸ੍ਰੀ ਅਕਾਲ ਜੀ।
ਹਾਂਜੀ, ਬੜਾ ਪਿੱਛੇ ਟੌਪਿਕ ਲਿਆਂਦਾ ਤੁਸੀਂ,
ਮਿਹਰਬਾਨੀ।
ਦੇਖੋ ਜੀ, ਮੈਂ 7ਵੀਂ ਕਲਾਸ ਪੜ੍ਹਦਾ ਹਾਂ, ਛੋਟਾ ਜਿਹਾ ਹੂੰ ਸਾਡੇ ਰਹਿੰਦਾ ਸੀ ਨਾ, ਥੋੜਾ ਜਿਹਾ ਨਾ ਆਪਣੇ ਪੈਪਸੂ ਲੁਧਿਆਣਾ ਡਿਪੂ ਦੇ ਵਿੱਚ ਸਾਡੇ ਡਰਾਈਵਰ ਸੀਗੇ, ਤੇ ਉਹਨਾਂ ਦਾ ਕੋਈ ਲਾਪਤਾ ਹੋ ਗਿਆ ਜਾਂ ਕਿਸੇ ਨੇ ਕੀ ਕੀਤਾ, ਲੱਭੇ ਨੀ ਜੀ ਮੁੜ ਕੇ ਉਹ।
ਅੱਛਾ ਜੀ।
ਉਹ ਬੀਬੀਆਂ ਕਹਿੰਦੀਆਂ ਦੂਰ ਦੇ ਰਹਿੰਦੇ, ਕਹਿੰਦੇ ਉਹ ਪੰਡਤਾਂ ਕੋਲੇ ਜਾਣਾ ਵੀ, ਛੋਟਾ ਬੱਚਾ ਕੋਈ ਹੋਵੇ ਉਹਨੂੰ ਲੈ ਕੇ ਆਈ ਨਾਲ। ਚਲੋ ਮੈਨੂੰ ਲੈ ਗਏ ਜੀ ਉਹ।
ਅੱਛਾ ਜੀ।
ਉਹ ਕੱਚੇ ਕੋਠੇ ਬਹਿ ਕੇ ਅੰਦਰ ਨੇੜੇ ਜੀ, ਜਿੱਦਾਂ ਮੈਨੂੰ ਕਹੀ ਜਾਵੇ ਨੌ ਗੁੱਠੜਾ ਨੌ ਚੱਕ ਕੇ ਤਾਂ ਦੇਖ ਇਹਦੇ ਚ ਬੰਦਾ ਝਾੜੂ ਮਾਰਦਾ ਤੈਨੂੰ ਨਹੀਂ ਦਾ।
ਹਾਂਜੀ।
ਇੱਕ ਦੋ ਵਾਰੀ ਤਾਂ ਮੈਂ ਸਹਿਜਾ ਮਾਰਿਆ ਵੀ ਨਹੀਂ, ਤੀਜੀ ਇੱਕ ਵਾਰੀ ਮੈਨੂੰ ਮਨਾਈ ਲਿਆ ਉਹਨੇ, ਆਹ ਦੇਖੋ ਜੀ ਐਂ ਤੁਰਿਆ ਫਿਰਦਾ ਝਾੜੂ ਮਾਰਦਾ ਬੰਦਾ, ਛੋਟਾ ਐਂ ਬੰਦਾ ਹੋਜੂਗਾ, ਲੱਭ ਜੂ ਇੰਨਾ ਹੋਜੂ, ਚੱਲ ਜੀ ਲੁੱਟ ਲੱਟ ਕਰਕੇ ਉਹਨੇ ਬੰਦੇ ਸਾਨੂੰ ਘਰ ਨੂੰ ਭੇਜਤਾ।
ਹਾਂਜੀ।
ਤੇ ਮੈਂ ਇਹ ਚੀਜ਼ ਆ ਵੀ ਮੈਂ ਹੁਣ ਵੱਡਾ ਹੋਇਆ ਦੇਖਦਾ ਉਹਨਾਂ ਵੀ, ਦੇਖੋ ਇਸ ਚੀਜ਼ਾਂ ਨੇ। ਇੱਕ ਨਾ ਸਾਡੇ ਪਿੰਡ ਸੀਗਾ ਸਿਵਿਆਂ ਚ ਰਹਿੰਦਾ ਸੀ ਸਾਧ, ਉਹਨੂੰ ਕਹਿੰਦੇ ਚੁੱਪ ਸਾਧ ਜੀ ਉਹ।
ਅੱਛਾ।
ਉਹਨੇ ਯਾਰ ਵੀ ਨੀ ਸਿੱਖ ਲੋਕ ਪਿੰਡ ਚ,
ਉਹ ਬੋਲਦਾ ਹੀ ਨੀ ਸੀ
ਨਾ, ਕਹਿੰਦੇ ਚੁੱਪ ਜਾ,
ਨਵੀਂ ਕਿਸਮ ਹੋਰ ਆ ਗਈ। ਵਾਹ ਜੀ ਵਾਹ।
ਹਾਂਜੀ, ਉਹ ਕੀ ਹੋਇਆ ਨਾ ਜੀ, ਜਮਾ ਹੀ ਮਤਲਬ ਲੋਕਾਂ ਨੇ ਰੋਟੀ ਪਾਣੀ ਲੈ ਜਾਣਾ ਉੱਥੇ, ਤੇ ਕਈਆਂ ਨੇ ਉੱਥੇ ਜਿਹੜੇ ਲੱਗਦਾ ਕਿ ਖੇਤ ਕੁਤ ਸੀ ਆਰੀ ਬਣ ਜਾਂਦੇ ਆ, ਪੈਠ ਉੱਠਣ ਲੱਗ ਗਏ ਉੱਥੇ ਉਹਦੇ ਕੋਲੇ, ਦੇਸੀ ਦਾਰੂ ਕੱਢ ਕੇ ਲੈ ਜਾਣੀ, ਸਾਰੇ ਨੇ ਦੋ ਪੈਕ ਲਾ ਕੇ ਫੇਰ ਉਹਨਾਂ ਨਾਲ ਬੋਲਦਾ ਹੁੰਦਾ ਸੀ ਉਹ।
ਅੱਛਾ।
ਇਹ ਗੁਪਤ ਗੱਲ ਰਹੀ ਆ, ਬਸ ਪਤਾ ਲੱਗਿਆ ਲੋਕਾਂ ਨੂੰ ਵੀ ਇਹਦਾ ਯਾਰ ਬੋਲ ਵੀ ਪੈਂਦਾ
ਸੀਗਾ,
ਚੁੱਪ ਸਾਧ ਸੀ ਲਾਓ ਜੀ ਉਹਦਾ।
ਮਿਹਰਬਾਨੀ, ਧੰਨਵਾਦ ਧੰਨਵਾਦ। ਜਿਹੜੀ ਤੁਸੀਂ ਗੱਲ ਕੀਤੀ ਆ ਨਾ ਵੀ ਨੌ ਦੇ ਉੱਤੇ ਕੁਛ ਦਿਖਾਇਆ ਹੱਥ ਉੱਪਰ ਚੱਕ, ਉਹਨੂੰ ਆਮ ਬੋਲਚਾਲ ਦੀ ਭਾਸ਼ਾ ਚ ਹਜ਼ਰਾਇਤ ਕੱਢਣਾ ਕਹਿੰਦੇ ਆ। ਮੈਨੂੰ ਨੀ ਪਤਾ ਹਜ਼ਰਾਇਤ ਵਰਡ ਕਿੱਥੋਂ ਆਇਆ ਕੀ ਨਹੀਂ, ਪਰ ਉਹਨੂੰ ਹਿਪਨੋਟਿਜ਼ਮ ਕਹਿੰਦੇ ਆ। ਇਹ ਆਮ ਹੀ ਕੀਤਾ ਜਾਂਦਾ ਛੋਟੇ ਬੱਚਿਆਂ ਨੂੰ ਨਾ, ਸਿੱਕਾ ਲੈ ਕੇ, ਰੁਪਈਆ ਲੈ ਕੇ, ਜਾਂ ਨੌ ਦੇ ਉੱਤੇ ਤੇਲ ਲਾ ਕੇ ਉਹਨੂੰ ਚਮਕਦੀ ਸਕਰੀਨ ਬਣਾ ਕੇ ਉਹਨੂੰ ਦਿਸਦਾ ਸੱਚੀ ਮੁੱਚੀ ਬੱਚੇ ਨੂੰ। ਇਹ ਹਿਪਨੋਟਿਜ਼ਮ ਆ, ਤੁਸੀਂ ਹਿਪਨੋਟਿਜ਼ਮ ਦੀਆਂ ਕਿਤਾਬਾਂ ਪੜ੍ਹੋ, ਤੁਹਾਨੂੰ ਆਪ ਹੀ ਪਤਾ ਲੱਗ ਜੂ। ਹਿਪਨੋਟਿਜ਼ਮ ਨਾਲ ਕੀ ਹੁੰਦਾ, ਬਈ ਸਾਰਿਆਂ ਨੂੰ ਹਿਪਨੋਟਾਈਜ਼ ਨਹੀਂ ਕੀਤਾ ਜਾ ਸਕਦਾ, ਜਿਹੜੇ ਤੇਜ਼ ਬੱਚੇ ਹੁੰਦੇ ਉਹ ਨਹੀਂ ਹਿਪਨੋਟਾਈਜ਼ ਹੁੰਦੇ, ਵੱਡਿਆਂ ਨੂੰ ਵੀ ਹਿਪਨੋਟਾਈਜ਼ ਕੀਤਾ ਜਾ ਸਕਦਾ ਟੈਂਪਰੇਰੀਲੀ, ਜਿਹੜਾ ਜਿਹੜਾ ਮਾਫੀ ਚਾਹੁੰਦਾ ਜਿਹੜਾ ਹਿਪਨੋਟਿਸਟ ਹੁੰਦਾ ਹਿਪਨੋਟਾਈਜ਼ ਕਰਨ ਵਾਲਾ, ਉਹ ਆਪਣੀਆਂ ਗੱਲ ਜਿਹਨੂੰ ਪੰਜਾਬੀ ਚ ਸਮੋਹਿਤ ਨੀਂਦ ਵੀ ਕਿਹਾ ਜਾਂਦਾ, ਉਹ ਗੱਲਾਂ ਨਾਲ ਸੁਜੈਸ਼ਨਸ ਨਾਲ ਉਹਦੇ ਉਹ ਜਿਹੜਾ ਆ ਆਪਣੇ ਮਾਇੰਡ ਦਾ ਕੌਨਸ਼ੀਅਸ ਪਾਰਟ ਆ ਇਹ ਸੌਂ ਜਾਂਦਾ, ਅੱਖਾਂ ਦਿਸਦੀਆਂ ਹੁੰਦੀਆਂ ਪਰ ਕੌਨਸ਼ੀਅਸ ਪਾਰਟ ਸੌਂ ਜਾਂਦਾ, ਸਬ ਕੌਨਸ਼ੀਅਸ ਪਾਰਟ ਆ ਜਿਹੜਾ ਉਹਨੂੰ ਸੁਜੈਸ਼ਨ ਦਿੰਦਾ ਰਹਿੰਦਾ, ਜਿਹੜਾ ਹਿਪਨੋਟਿਸਟ ਆ ਉਹ ਨੌ ਦੇ ਉੱਤੇ ਤੇਲ ਲਾਇਆ ਹੋਇਆ ਜਾਂ ਇੱਕ ਰੁਪਈਏ ਦਾ ਸਿੱਕਾ ਜਿਹੜਾ ਉਹ ਜਿਵੇਂ ਜਿਵੇਂ ਕਹੀ ਜਾਂਦਾ ਹਿਪਨੋਟਿਸਟ ਵੀ ਲੈ ਗਿਆ, ਇਹਦੇ ਚ ਬਾਂਦਰ ਆ ਗਿਆ, ਇਹਦੇ ਚ ਬੰਦਾ ਆ ਗਿਆ ਜਾਂ ਇਹਦੇ ਚ ਜੋ ਵੀ ਕੁਛ ਉਹਦੇ ਸਬ ਕੌਨਸ਼ੀਅਸ ਮਾਇੰਡ ਚ ਹੁੰਦਾ। ਮਤਲਬ ਈਵਨ ਤੁਸੀਂ ਇਹ ਅੰਦਾਜ਼ਾ ਲਾਓ ਬਈ ਇੱਕ ਬੱਚਾ ਜਿਹੜਾ ਕੱਲ ਸਪੋਜ਼ ਸੀ ਐਨ ਟਾਵਰ ਦੀ ਸੈਰ ਕਰਕੇ, ਮੇਰੀ ਗੱਲ ਨੂੰ ਧਿਆਨ ਨਾਲ ਸੁਣਿਓ, ਸਪੋਜ਼ ਉਹ ਬੱਚਾ ਇੱਥੋਂ ਬਰੈਂਪਟਨ ਤੋਂ ਚੱਲਿਆ, ਉਹ ਸਪੋਜ਼ ਉਹ ਸ਼ੋਪਰਸ ਵਰਲਡ ਕਰੋਂ ਉਹਦਾ ਮੋਮ ਡੈਡ ਆ ਜਿਹੜਾ ਬੱਚੇ ਨੂੰ ਨਾਲ ਲੈ ਕੇ ਘਰੋਂ ਉਹਨਾਂ ਨੇ ਬ੍ਰੈਮਲੀ ਗੋ ਟ੍ਰੇਨ ਸਟੇਸ਼ਨ ਕੋਲੇ ਆਪਦੀ ਕਾਰ ਪਾਰਕ ਕੀਤੀ ਹੈ, ਉਥੋਂ ਉਹ ਸਬਵੇ ਰਾਹੀਂ ਜਾਂ ਗੋ ਟ੍ਰੇਨ ਰਾਹੀਂ ਉਹ ਕਹਿ ਲਓ ਤੁਸੀਂ ਨੋਟ ਸਬਵੇ ਗੋ ਟ੍ਰੇਨ ਰਾਹੀਂ ਉਹ ਯੂਨੀਅਨ ਸਟੇਸ਼ਨ ਗਏ, ਉਥੋਂ ਉਹ ਉਤਰ ਕੇ ਸੀ ਐਨ ਟਾਵਰ ਤੱਕ ਤੁਰ ਕੇ ਗਏ, ਉਥੋਂ ਉਹਨਾਂ ਨੇ ਟਿਕਟ ਲਈ, ਉਹ ਸੀ ਐਨ ਟਾਵਰ ਦੇ ਉੱਤੇ ਚੜੇ ਲਾਈਨਾਂ ਚ ਲੱਗ ਕੇ, ਮਤਲਬ ਉਹ ਫਿਰ ਐਲੀਵੇਟਰ ਚ ਗਏ, ਜੋ ਜੋ ਕੁਛ ਦੇਖਿਆ ਅੱਜ ਉਹ ਦੇਖ ਕੇ ਆਇਆ, ਕੱਲ ਨੂੰ ਉਹਨੂੰ ਬੱਚੇ ਨੂੰ ਹਿਪਨੋਟਾਈਜ਼ ਕਰਕੇ ਉਹਨੂੰ ਉਵੇਂ ਸਿੱਕੇ ਦੇ ਵਿੱਚ ਮਤਲਬ ਤੁਸੀਂ ਜਾਂ ਉਹਦੇ ਨੌਂ ਦੇ ਉੱਤੇ ਤੇਲ ਲਾ ਕੇ ਉਹਨੂੰ 2-3 ਮਿੰਟ ਜਿਹੜਾ ਹਿਪਨੋਟਿਸਟ ਆ ਉਹਨੂੰ ਸੁਜੈਸ਼ਨ ਦਿੰਦਾ ਵੀ ਲਗਾਤਾਰ ਦੇਖ ਅੱਖਾਂ ਝਪਕਣੀਆਂ ਨੀ, ਆਵਾਜ਼ ਬਦਲ ਕੇ, ਮੈਂ ਹੁਣ ਸਾਹਮਣੇ ਹੋਵੇ ਤਾਂ ਤੁਹਾਨੂੰ ਡੈਮੋਨਸਟ੍ਰੇਸ਼ਨ ਕਰਕੇ ਦਿਖਾ ਸਕਦਾ, 2-3 ਮਿੰਟ ਸੁਜੈਸ਼ਨ ਦੇ ਕੇ ਜਿਵੇਂ ਜਿਵੇਂ ਉਹਦੀਆਂ ਅੱਖਾਂ ਭਾਰੀ ਹੁੰਦੀਆਂ ਨਾਲ ਹੀ ਉਹ ਸੁਜੈਸ਼ਨ ਦਿੰਦਾ ਵੀ ਹੁਣ ਤੇਰੀਆਂ ਅੱਖਾਂ ਭਾਰੀ ਹੋ ਰਹੀਆਂ, ਨਾਲ ਦੀ ਨਾਲ ਆਵਾਜ਼ ਬਦਲਦਾ, ਹੁਣ ਮੈਂ 3 ਗਿਣੂੰਗਾ, 3 ਗਿਣਦੇ ਤੇਰੀਆਂ ਅੱਖਾਂ ਹੋਰ ਭਾਰੀ ਹੋ ਜਾਣਗੀਆਂ, 1-2-3 ਇਹ ਆਪਣੇ ਆਪ ਚ ਕਲਾ, ਇੱਕ ਇਹ 5-4 ਮਿੰਟਾਂ ਚ ਉਹ ਬੱਚਾ ਸਮੋਹਿਤ ਨੀਂਦ ਚ ਆ ਜਾਂਦਾ, ਵੱਡਾ ਵੀ ਆ ਜਾਂਦਾ, ਉਹਨੂੰ ਫਿਰ ਉਹ ਜਿਹੜਾ ਹਿਪਨੋਟਿਸਟ ਆ ਉਹਨੂੰ ਦੁਬਾਰਾ ਸੀਐਨ ਦੀ ਉੱਥੇ ਬੈਠੇ ਬੈਠੇ ਨੂੰ ਸੀਐਨ ਟਾਵਰ ਦੀ ਸੈਰ ਕਰਾਉਂਦਾ, ਉਹ ਕਹਿੰਦਾ ਲੈ ਹੁਣ ਤੂੰ ਕਾਰ ਚ ਬੈਠ ਗਿਆ, ਉਹ ਕਹਿੰਦਾ ਹਾਂ ਮੇਰਾ ਮੋਮ ਮੇਰਾ ਡੈਡ ਬੈਠੇ ਨੇ, ਮੇਰਾ ਡੈਡ ਕਾਰ ਚਲਾ ਰਿਹਾ, ਮੈਂ ਸ਼ੋਪਰਸ ਵਰਲਡ ਕੋਲ ਬੈਠ ਗਿਆ, ਤੇ ਫਿਰ ਉਹ ਅੱਛਾ ਹੁਣ ਮੈਂ ਫਿਰ ਗੋ ਟ੍ਰੇਨ ਸਟੇਸ਼ਨ ਬ੍ਰੈਮਲੀ ਪਹੁੰਚ ਗਿਆ, ਉਹ ਅਸੀਂ ਕਾਰ ਪਾਰਕ ਕਰਤੀ, ਉਹ ਗੋ ਟ੍ਰੇਨ ਸਟੇਸ਼ਨ ਆ ਗਈ, ਅਸੀਂ ਚਲੇ ਗਏ, ਫਿਰ ਉਹ ਕਹਿੰਦਾ ਉਹ ਯੂਨੀਅਨ ਸਟੇਸ਼ਨ ਆ ਗਿਆ, ਅਸੀਂ ਉਤਰ ਗਏ, ਮੈਂ ਮੋਮ ਦੀ ਉਂਗਲ ਫੜੀ ਹੋਈ ਹੈ, ਡੈਡ ਮੇਰੇ ਇਧਰਲੇ ਪਾਸੇ, ਹੁਣ ਅਸੀਂ ਤੁਰ ਕੇ ਹੁਣ ਅਸੀਂ ਲਾਈਨ ਦੇ ਵਿੱਚ ਲੱਗ ਗਏ, ਹੁਣ ਅਸੀਂ ਐਲੀਵੇਟਰ ਫੜ ਲਿਆ, ਉਹ ਐਲੀਵੇਟਰ ਜਿਹੜਾ ਜਿਹੜਾ ਕੁਛ ਉਹਨੇ ਇੱਕ ਦਿਨ ਪਹਿਲਾਂ ਵੇਖਿਆ ਹੁੰਦਾ ਉਹੋ ਹੀ ਕੁਛ ਉਹਦਾ ਸਬ ਕੌਨਸ਼ੀਅਸ ਮਾਇੰਡ ਉਹਨੂੰ ਦੱਸਦਾ ਤੇ ਉਹ ਹੀ ਬੋਲਦਾ, ਇਹ ਹਿਪਨੋਟਿਜ਼ਮ, ਇਹ ਸਾਧ ਮਾੜਾ ਮੋਟਾ ਉਹਦਾ ਉਹ ਮਤਲਬ ਸਿੱਖ ਕੇ ਉਹ ਆਮ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ, ਐਕਚੁਅਲੀ ਇਹ ਸਬ ਕੌਨਸ਼ੀਅਸ ਮਾਇੰਡ ਆ ਸਾਡਾ। ਅੱਛਾ ਇਹ ਜਿਹੜੇ ਲੋਕ ਮਾਨਸਿਕ ਰੋਗਾਂ ਤੋਂ ਪੀੜਤ ਹੁੰਦੇ ਆ ਇਹ ਸਾਧ ਕਈ ਵਾਰੀ ਉਹਨਾਂ ਨੂੰ ਸਮੋਹਣ ਨੀਂਦ ਚ ਹਿਪਨੋਟਾਈਜ਼ ਕਰਕੇ, ਜਾਂ ਕਈ ਵਾਰੀ ਦੇਖੋ ਕੱਲਾ ਇਹ ਸਾਧ ਹੀ ਨਹੀਂ, ਬਹੁਤ ਥਾਵਾਂ ਤੇ ਮੰਦਰਾਂ ਦੇ ਵਿੱਚ ਪ੍ਰਸ਼ਾਦ ਇਹੋ ਜਿਹਾ ਦਿੱਤਾ ਜਾਂਦਾ ਸੀ ਜਿਹਦੇ ਵਿੱਚ ਨਸ਼ਾ ਪਾਇਆ ਹੁੰਦਾ ਸੀ, ਤੇ ਪੁਜਾਰੀ ਆ ਜਿਹੜਾ ਜਦੋਂ ਗੱਲਾਂ ਕਰਦਾ ਸੀ ਤੇ ਫਿਰ ਸੱਚੀ ਉਹ ਸੱਚਖੰਡ ਦੇ ਤੇ 10ਵੇਂ ਦੁਆਰ ਖੁੱਲਦੇ, ਉਹ ਜਿਵੇਂ ਜਿਵੇਂ ਉਹ ਸੁਜੈਸ਼ਨ ਕਰਦਾ ਸੀ ਉਵੇਂ ਉਹਨਾਂ ਨੂੰ ਦਿਸਣ ਲੱਗ ਜਾਂਦਾ ਹੁੰਦਾ ਸੀ। ਇਸ ਕਰਕੇ ਦੋਸਤੋ ਇਹ ਟੋਟਲੀ ਵਿਗਿਆਨਕ ਆ ਗੱਲਾਂ ਸਾਰੀਆਂ, ਜਦੋਂ ਤੁਸੀਂ ਇਹਨਾਂ ਦੇ ਵੱਡੇ ਵੱਡੇ ਲੋਕਾਂ ਨੇ ਜਿਹੜੇ ਤਰਕਸ਼ੀਲ ਸੀ ਜਾਂ ਜਿਹੜੇ ਵਹਿਮਾਂ ਭਰਮਾਂ ਨੂੰ ਐਕਸਪੋਜ਼ ਕਰਨ ਚ ਲੱਗੇ ਹੋਏ ਸੀ, ਜਦੋਂ ਤੁਸੀਂ ਉਹਨਾਂ ਦੀਆਂ ਕਿਤਾਬਾਂ ਪੜੋਗੇ ਡਾਕਟਰ ਇਬਰਾਹਿਮ ਟੀ ਕਪੂਰ ਦੀਆਂ ਜਾਂ ਹੋਰ ਲੋਕਾਂ ਦੀਆਂ ਕਿਤਾਬਾਂ ਪੜੋਗੇ ਤੁਸੀਂ ਤੇ ਤੁਹਾਨੂੰ ਪਤਾ ਲੱਗ ਜੂਗਾ, ਹਨਾ, ਰੈਸ਼ਨਲਿਜ਼ਮ ਦੀਆਂ ਕਿਤਾਬਾਂ ਪੜੋਗੇ ਇਹ ਵੀ ਕਿਵੇਂ ਇਹਨਾਂ ਨੂੰ ਐਕਸਪੋਜ਼ ਕੀਤਾ ਜਾ ਸਕਦਾ, ਹਨਾ, ਕਿਵੇਂ ਇਹ ਛੋਟੇ ਬੱਚਿਆਂ ਨੂੰ ਔਰਤਾਂ ਨੂੰ ਜਾਂ ਲੋਕਾਂ ਨੂੰ ਸਮੂਹਿਕ ਜਿਹੜਾ ਹੈਗਾ ਮਾਸ ਹਿਪਨੋਟਿਜ਼ਮ ਜਿਹੜੇ ਉਹਦੇ ਟ੍ਰਿਕ ਕਿੱਥੋਂ ਇਹ ਸਿੱਖਦੇ ਨੇ, ਕਿਵੇਂ ਪ੍ਰੈਕਟਿਸ ਕਰਦੇ ਨੇ, ਮਤਲਬ ਇਹ ਕੋਈ ਅਲੋਕਾਰੀ ਗੱਲਾਂ ਨਹੀਂ, ਇਹ ਆਮ ਗੱਲਾਂ ਨੇ। ਮੇਰਾ ਖਾਲੀ ਕਾਲਰ ਸਾਡੇ ਨਾਲ ਹੋਰ ਨੇ, ਉਹਨਾਂ ਦੀ ਗੱਲ ਸੁਣ ਕੇ ਫਿਰ ਆਪਾਂ ਬ੍ਰੇਕ ਲਵਾਂ। ਨਹੀਂ ਜੀ, ਲਓ ਜੀ ਆਪਾਂ ਹੁਣ ਫਿਰ ਬ੍ਰੇਕ ਲੈ ਲਈਏ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ।
ਹੋ ਗਿਆ ਨਾ ਹੈਰਾਨ?
ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਡੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਵਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-6767।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5153 6473888154 ਤੇ ਸੰਪਰਕ ਕਰੋ ਪੱਪੂ ਹਲਵਾਈ।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾਸ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ। ਇੱਕ ਵਾਰ ਫੇਰ 647-550-5913, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਸਿਟੀ ਆਫ ਬ੍ਰੈਂਪਟਨ ਵੱਲੋਂ ਇੱਕ ਸੁਨੇਹਾ। ਸਿਟੀ ਆਫ ਬ੍ਰੈਂਪਟਨ ਦੇ 2025 ਦੇ ਪ੍ਰਸਤਾਵਿਤ ਬਜਟ ਬਾਰੇ ਨਿਵਾਸੀਆਂ, ਕਮਿਊਨਿਟੀ ਗਰੁੱਪਾਂ ਅਤੇ ਕਾਰੋਬਾਰੀ ਮਾਲਕਾਂ ਤੋਂ ਇਨਪੁੱਟ, ਵਿਚਾਰ ਅਤੇ ਫੀਡਬੈਕ ਦੀ ਮੰਗ ਕੀਤੀ ਜਾ ਰਹੀ ਹੈ। ਲੋਕਾਂ ਦੇ ਮੈਂਬਰਾਂ ਲਈ ਇਸ ਵਿੱਚ ਹਿੱਸਾ ਲੈਣ ਲਈ ਜਨਤਕ ਰੁਝੇਵਿਆਂ ਦੇ ਮੌਕਿਆਂ ਦੀ ਇੱਕ ਲੜੀ ਹੈ, ਜਿਸ ਤਹਿਤ ਟੈਲੀਫੋਨ ਟੋਨ ਹਾਲ, ਵਾਰਡ ਵਿਸ਼ੇਸ਼ ਕੌਫੀ ਚੈਟ ਅਤੇ ਵਪਾਰਕ ਭਾਈਚਾਰੇ ਲਈ ਇੱਕ ਵਰਚੁਅਲ ਗੋਲਮੇਜ ਮੀਟਿੰਗ ਸ਼ਾਮਲ ਹਨ। ਨਾਲ ਹੀ ਸੋਮਵਾਰ ਜਨਵਰੀ 13 ਤੋਂ ਸ਼ੁਰੂ ਹੋਣ ਵਾਲੇ ਕੌਂਸਲ ਵਿਚਾਰ ਵਟਾਂਦਰੇ ਨੂੰ ਦੇਖਣ ਲਈ ਟਿਊਨ ਇਨ ਕਰ ਸਕਦੇ ਹੋ। ਭਾਗ ਲੈਣ ਅਤੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਸਿਟੀ ਆਫ ਬ੍ਰੈਂਪਟਨ ਦੇ 2025 ਦੇ ਬਜਟ ਪੰਨੇ ਤੇ ਜਾਓ, www.brampton.ca/budget ਤੇ ਸਰਚ ਕਰ ਸਕਦੇ ਹੋ। ਧੰਨਵਾਦ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484।
ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ। ਦੋਸਤੋ, ਸਨੋ ਪੈ ਰਹੀ ਹੈ, ਠੰਡ ਬਹੁਤ ਆ, ਤੇ ਸੋਚੋ ਜੇ ਕਿਤੇ ਇਹੋ ਜਿਹੀ ਠੰਡ ਚ ਫਰਨੈਸ ਬੰਦ ਹੋ ਜੇ ਫੇਰ ਕੀ ਬਣੂ। ਬਣਦਾ ਤਾਂ ਜਿਹੜਾ ਕੁਛ ਹੈ ਆਪਾਂ ਨੂੰ ਪਤਾ, ਪਰ ਇਹ ਹੈ ਵੀ ਕਾਲ ਜ਼ਰੂਰ ਕਰ ਲਿਓ ਤੁਸੀਂ ਹਰਪ੍ਰੀਤ ਮੰਡ ਜੀ ਨੂੰ। ਇਹ ਵੇਟ ਨਹੀਂ ਕਰਾਉਂਦੇ ਜੀ, ਨਹੀਂ ਤਾਂ ਕਈ ਵਾਰ ਇਹ ਹੁੰਦਾ ਅੱਜ ਕੱਲ੍ਹ ਸਾਰੇ ਜਿਹੜੇ ਇਹ ਹੀਟਿੰਗ ਐਂਡ ਕੂਲਿੰਗ ਵਾਲੇ ਜਿਹੜੇ ਟੈਕਨੀਸ਼ੀਅਨ ਨੇ, ਸਰਟੀਫਾਈਡ ਐਚ ਵੀ ਏ ਸੀ ਟੈਕਨੀਸ਼ੀਅਨ, ਸਾਰੇ ਬਿਜ਼ੀ ਨੇ, ਕਈ ਵਾਰੀ ਟਾਈਮ ਲੱਗ ਜਾਂਦਾ। ਕਈ ਵਾਰੀ ਆਪਾਂ ਰਾਤ ਨੂੰ 9-10 ਵਜੇ ਪਤਾ ਲੱਗਦਾ ਵੀ ਫਰਨੈਸ ਖਰਾਬ ਹੋ ਗਈ, ਤੇ ਉਹ ਫਿਰ ਕਹਿੰਦੇ ਜੀ ਤਾਂ ਕੱਲ ਨੂੰ ਆਵਾਂਗੇ, ਹਨਾ। ਤੇ ਤੁਸੀਂ ਜੇ ਇਹਨਾਂ ਨੂੰ ਕਾਲ ਕਰੋਗੇ, ਇਹਨਾਂ ਕੋਲ ਟੀਮ ਹੈ ਜੀ ਪੂਰੀ ਦੀ ਪੂਰੀ ਟੈਕਨੀਸ਼ੀਅਨ ਦੀ, ਫਟਾਫਟ ਇਹਨਾਂ ਨੇ ਬੰਦਾ ਉਦੋਂ ਹੀ ਡਿਸਪੈਚ ਕਰ ਦੇਣਾ ਤੇ ਤੁਹਾਡਾ ਮਸਲਾ ਹੱਲ ਕਰ ਦੇਣਾ। ਕੱਲਾ ਇਹੀ ਨਹੀਂ, ਨਾਲ ਦੀ ਨਾਲ ਤੁਹਾਨੂੰ ਦੱਸ ਕੇ ਜਾਣਗੇ ਵੀ ਪ੍ਰੀਵੈਂਟਿਵ ਮੇਨਟੇਨੈਂਸ ਕਿਵੇਂ ਕਰਨੀ ਤਾਂ ਕਿ ਇਹੋ ਜਿਹਾ ਫਾਲਟ ਕੋਈ ਦੁਬਾਰਾ ਨਾ ਪਵੇ, ਇਹੋ ਜਿਹਾ ਨੁਕਸ ਨਾ ਪਵੇ। ਨੰਬਰ ਨੋਟ ਕਰ ਲਓ ਜੀ, 647-218-1000 CRS ਏਅਰ ਸਿਸਟਮ ਹੀਟਿੰਗ ਐਂਡ ਕੂਲਿੰਗ। ਫਰਨਸ ਦੇ ਵਿਚ ਕੋਈ ਟਰਬਲ ਆ ਗਈ ਹੈ, ਹੀਟ ਬੰਦ ਹੋ ਗਈ ਹੈ, ਤੇ ਫਟਾਫਟ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ 6472181000 647-218-1000। ਅੱਛਾ, ਜੇ ਤੁਸੀਂ ਕੋਈ ਪ੍ਰਾਪਰਟੀ ਕਲੋਜ਼ ਕਰਾਉਣੀ ਹੈ, ਕੋਈ ਤੁਹਾਡੀ ਕਲੋਜ਼ਿੰਗ ਨੇੜੇ ਆ ਰਹੀ ਹੈ, ਘਰ ਆ, ਕੋਈ ਕੌਂਡੋ ਆ, ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਹੈ, ਫਿਰ ਤੁਸੀਂ ਨਾਂ ਯਾਦ ਰੱਖਣਾ ਅਮਨਦੀਪ ਕਪਲਾ ਆਸਰਾ ਲਾਇਰਸ ਵਾਲੇ, ਬ੍ਰੈਮਲੀ ਦੇ ਕੁਈਨ ਦੇ ਇੰਟਰਸੈਕਸ਼ਨ ਤੇ ਇਹਨਾਂ ਦਾ ਆਫਿਸ ਹੈ, ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ, ਤੁਹਾਨੂੰ ਕੋਈ ਸਮੱਸਿਆ ਨਹੀਂ ਆਉਂਦੀ ਕਲੋਜ਼ਿੰਗ ਵਾਲੇ ਦਿਨ, ਸਾਰੀਆਂ ਪ੍ਰੋਬਲਮਸ ਪਹਿਲਾਂ ਹੀ ਹੱਲ ਕਰ ਲੈਂਦੇ ਨੇ, ਕੁਐਸਚਨ ਆਨਸਰ ਜਿਹੜੇ ਵੀ ਕੋਈ ਦੂਸਰੇ ਵਕੀਲ ਨਾਲ ਕਰਨੇ ਹੁੰਦੇ ਨੇ, ਤੇ ਬੜੀ ਸਮੂਥ ਕਲੋਜ਼ਿੰਗ ਹੋ ਜਾਂਦੀ ਹੈ। 905-456-2020 ਆਸਰਾ ਲਾਇਰਸ ਅਮਨਦੀਪ ਕਪਲਾ ਦਾ ਨੰਬਰ ਹੈਗਾ। ਇਮੀਗ੍ਰੇਸ਼ਨ ਦੀ ਕੋਈ ਵੀ ਜ਼ਰੂਰਤ ਹੈਗੀ ਹੈ, ਮਨਮਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ, 647-646-3000 ਇਹਨਾਂ ਦਾ ਨੰਬਰ ਆ, 6476463000 647-646-3000 ਇਹਨਾਂ ਦਾ ਨੰਬਰ ਹੈਗਾ। ਮਾਫੀ ਚਾਹੁੰਦਾ ਜੀ, ਗੱਲਬਾਤ ਆਪਣੀ ਚੱਲ ਰਹੀ ਸੀਗੀ, ਵਿਹਲੇ ਲੋਕ ਜਿਹੜੇ ਹੈਗੇ ਨੇ ਬਿਲਕੁਲ ਵਿਹਲੇ। ਚਲੋ ਇੱਕ ਮੇਲਾ ਗੇਲਾ ਕੋਈ ਹੋਰ ਗੱਲ ਹੁੰਦੀ ਹੈ, ਗੈਦਰਿੰਗ ਹੋਣੀ ਹੋਰ ਗੱਲ ਹੁੰਦੀ, ਪਰ ਗੈਦਰਿੰਗ ਵੀ ਮੈਨੇਜੇਬਲ ਗੈਦਰਿੰਗ ਹੋਣੀ ਚਾਹੀਦੀ ਹੈ, ਜਿਹੜੀ ਲੋੜ ਤੋਂ ਜ਼ਿਆਦਾ। ਅੱਛਾ, ਫਿਰ ਦੂਸਰੀ ਗੱਲ ਇਹ ਹੈ ਬਈ ਮੇਲਾ ਵੀ ਕਾਹਦਾ ਜੇ ਤੁਸੀਂ ਡੇਢ ਮਹੀਨਾ ਮੇਲਾ ਹੀ ਕਰੀ ਜਾਓਗੇ, ਹਨਾ, ਤੇ ਮੇਲੇ ਚ ਲੋਕ ਵੀ ਉਹੀ ਆਉਣ ਜਿਹੜੇ ਜਾਣੀ ਤੁਸੀਂ ਕਹਿ ਲਓ ਜਦੋਂ ਤੋਂ ਜੰਮੇ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ। ਅੱਛਾ, ਫਿਰ ਮੈਂ ਹੈਰਾਨ ਹੁੰਦਾ, ਸਾਡਾ ਸਮਾਜ ਉਹਨਾਂ ਦਾ ਸਤਿਕਾਰ ਕਰਦਾ ਇੱਕ ਨਾ, ਆਹ ਤਾਂ ਖੈਰ ਤੁਸੀਂ ਮੈਨੂੰ ਆਹ ਹੁਣ ਤੁਸੀਂ ਫੋਨ ਕਰ ਲਿਓ, ਮੈਂ ਤੁਹਾਨੂੰ ਆ ਜਿੰਨੇ ਵੀ ਬਾਬੇ ਜੇ ਨੇ ਇਹਨਾਂ ਦੀ ਵੀਡੀਓ ਭੇਜ ਦੂੰਗਾ, ਜਿਹੜਾ ਬਾਂਹ ਉੱਤੇ 8-9 ਸਾਲਾਂ ਤੋਂ ਉੱਪਰ ਬਾਂਹ ਚੱਕੀ ਖੜਾ, ਕਹਿੰਦਾ ਜੀ ਮੈਂ ਬਾਂਹ ਉੱਪਰ ਚੱਕੇ, ਵੀ ਤੇਰੀ ਬਾਂਹ ਉੱਪਰ ਚੱਕਣ ਨਾਲ ਦੱਸੋ ਕੀ ਹੋ ਜਾਣਾ, ਹੈਨਾ। ਇੱਕ ਤਾਂ ਹੁੰਦਾ ਨਾ ਕੋਈ ਕਿਸੇ ਨੇ ਪੀਸ ਆਫ ਆਰਟ ਤਿਆਰ ਇਹੋ ਜਿਹਾ ਕੀਤਾ, ਜਾਂ ਕਿਸੇ ਨੇ ਕੋਈ ਖੋਜ ਕੀਤੀ ਆ, ਕਿਸੇ ਨੂੰ ਕੋਈ ਫਾਇਦਾ ਉਹਦਾ, ਹੈਨਾ। ਇਹ ਨਾ ਕੋਈ ਆਰਟ ਆ, ਨਾ ਕੋਈ ਕਲਾ, ਇਹ ਆਪਣੇ ਸਰੀਰ ਨੂੰ ਕਈ ਨਾ ਧੂਣੀ ਲਾ ਕੇ ਬੈਠ ਜਾਣਗੇ, ਬਾਬੇ ਕਹਿਣਗੇ ਜੀ ਅਸੀਂ ਧੂਣੀ ਲਾ ਕੇ ਬੈਠੇ ਆਲੇ ਦੁਆਲੇ ਅੱਗ ਆ, ਉਹ ਵੀ ਉਹ ਆਪਣੇ ਆਪਦੇ ਆਪ ਚ ਨਾ ਉਹ ਕੋਸ਼ਿਸ਼ ਕਰਦੇ ਹੁੰਦੇ ਨੇ ਦਿਖਾਉਣ ਦੀ ਵੀ ਅਸੀਂ ਸ਼ਕਤੀਸ਼ਾਲੀ ਆ। ਇਹ ਜੇ ਤੁਸੀਂ ਆਲੇ ਦੁਆਲੇ ਅੱਗ ਲਾਈ ਹੋਈ ਆ, ਤੁਸੀਂ ਵਿਚਾਲੇ ਬੈਠੇ ਹੋ ਨਾ, ਇਹ ਵੀ ਸਾਇੰਸ ਆ। ਉਹ ਅੱਗ ਆ ਜਿਹੜੀ, ਉਹਦਾ ਹੀਟ ਆ ਸੇਕ ਉੱਪਰ ਨੂੰ ਜਾਂਦਾ, ਕਿਉਂਕਿ ਗਰਮ ਚੀਜ਼ ਉੱਪਰ ਨੂੰ ਜਾਂਦੀ ਆ, ਉਹਨਾਂ ਨੂੰ ਸੇਕ ਨਹੀਂ ਲੱਗਦਾ ਗਾ। ਕਈ ਵਾਰੀ ਤੁਸੀਂ ਦੇਖੇ ਹੋਣੇ ਆ, ਉਹ ਕਹਿਣਗੇ ਅਸੀਂ ਮਹਾਂਪੁਰਸ਼ਾਂ ਜੀ, ਅਸੀਂ ਗਰਮ ਕੋਲਿਆਂ ਤੇ ਤੁਰ ਪੈਂਦੇ ਆ, ਉਹ ਵੀ ਤੁਰ ਲਈਦਾ ਜੀ, ਕੋਈ ਪ੍ਰੋਬਲਮ ਨਹੀਂ ਆਉਂਦੀ, ਉਹ ਵੀ ਟੈਕਨੀਕ ਹੁੰਦਾ ਗਰਮ ਕੋਲਿਆਂ ਦੇ ਉੱਤੇ ਤੁਰਨ ਦਾ, ਪਰ ਤੁਸੀਂ ਨਾ ਤੁਰਿਓ, ਇਹ ਖਤਰਨਾਕ ਗੱਲਾਂ ਹੁੰਦੀਆਂ, ਸਿਰਫ ਟ੍ਰੇਨਡ ਬੰਦਾ ਹੀ ਕਰ ਸਕਦਾ, ਹੈਨਾ। ਇਹ ਸਾਰੇ ਟ੍ਰਿਕਸ ਹੁੰਦੇ ਨੇ, ਟ੍ਰੇਨਡ ਬੰਦੇ ਹੀ ਕਰ ਸਕਦੇ ਹੁੰਦੇ ਨੇ, ਇਹ ਕੋਈ ਇਸ ਤਰ੍ਹਾਂ ਨਹੀਂ ਹੈਗਾ ਵੀ ਕੋਈ ਮਹਾਂਪੁਰਸ਼ ਹੁੰਦੇ ਨੇ, ਇਹ ਨਲਾਇਕ ਤੇ ਨਿਕੰਮੇ ਲੋਕ ਨੇ ਦੋਸਤੋ, ਕਦੇ ਜ਼ਿੰਦਗੀ ਚ ਇਹਨਾਂ ਨੇ ਕੰਮ ਨਹੀਂ ਕੀਤਾ। ਸਾਰੀ ਮਾਨਵਤਾ ਦੇ ਉੱਤੇ ਇਹ ਪੈਰਾਸਾਈਟਸ ਵਰਗੇ ਨੇ, ਜਾਣੀ ਪੈਰਾਸਾਈਟ ਤੁਹਾਨੂੰ ਪਤਾ ਨਾ, ਜਿਵੇਂ ਮੱਝਾਂ ਦੇ ਚਿੱਚੜ ਚਿੰਬੜੇ ਹੁੰਦੇ ਆ, ਮੱਝ ਤਾਂ ਆਪ ਜਾਣੀ ਘਾਹ ਖਾਂਦੀ ਆ, ਉਹਨੂੰ ਖਲ ਵਗੈਰਾ ਉਹਨੂੰ ਦੇਣੀ ਪੈਂਦੀ ਆ, ਜਾਂ ਹੋਰ ਕੋਈ ਵੀ ਜਿਹੜਾ ਜਾਨਵਰ ਆ ਉਹ ਮਿਹਨਤ ਕਰਕੇ ਖਾਂਦਾ। ਚਿੱਚੜ ਉਹ ਹੁੰਦੇ ਨੇ ਜਿਹੜੇ ਦੂਜੇ ਦੇ ਖੂਨ ਤੇ ਪਲਦੇ ਨੇ। ਇਹ ਜਿਹੜਾ ਇੰਡੀਆ ਦੇ ਵਿੱਚ ਰਿਵਾਜ ਆ ਨਾ, ਸਾਧਾਂ ਸੰਤਾਂ ਨੂੰ, ਵਿਹਲੜ ਲੋਕਾਂ ਨੂੰ, ਮਤਲਬ ਐਵੇਂ ਹੀ ਪੂਜੀ ਜਾਣਾ ਬਿਨਾ ਮਤਲਬ ਤੋਂ, ਇਹ ਗਲਤ। ਅੱਛਾ, ਇੱਕ ਵਾਰ ਵਾਰ ਵੀਡੀਓ ਘੁਮਾਈ ਜਾਂਦੇ, ਕਹਿੰਦੇ ਜੇ ਇੱਕ IIT ਵਾਲਾ ਸੀ ਬੰਦਾ ਉਹ ਵੀ ਸਾਧ ਬਣ ਗਿਆ, ਉਹ ਭਾਈ ਉਹਦੇ ਚ ਕੋਈ ਨੁਕਸ ਹੋਊਗਾ ਬੰਦੇ ਦੇ ਵਿੱਚ, ਉਹਨੂੰ ਕੋਈ ਪ੍ਰੋਬਲਮ ਹੋਊਗੀ, ਉਹਨੂੰ ਪੁੱਛੋ 4 ਸਾਇੰਸ ਦੇ ਕੁਐਸਚਨ, ਹੈਨਾ, ਨਕਲਾਂ ਮਾਰ ਕੇ ਪਾਸ ਹੋਏ। ਅੱਜ ਕੱਲ ਮੈਂ ਨਹੀਂ ਕਹਿੰਦਾ IIT ਵਾਲੇ ਦੇਖੋ ਬਹੁਤ ਇੰਟੈਲੀਜੈਂਟ ਨੇ, ਪਰ ਅੱਜ ਕੱਲ ਤੁਹਾਨੂੰ ਪਤਾ ਸਾਰਾ ਕੁਝ ਚੱਲਦਾ, ਅੱਜ ਕੱਲ ਤਾਂ ਉੱਥੇ ਜੋਤਿਸ਼ ਵਿਗਿਆਨ ਦੇ ਵਿੱਚ ਡਿਗਰੀਆਂ ਵੀ ਮਿਲਦੀਆਂ ਨੇ, ਹੈਨਾ। ਇਸ ਕਰਕੇ ਹਾਸਾ ਮਜ਼ਾਕ ਕਰ ਲਓ, ਦੇਖ ਲਓ ਵੀਡੀਓਜ਼ ਇਹੋ ਜਿਹੀਆਂ, ਪਰ ਜਿਹੜੇ ਲੋਕ ਇੱਥੇ ਉਹਨਾਂ ਦਾ ਪ੍ਰਚਾਰ ਕਰਦੇ ਨੇ ਨਾ ਮਹਾਨ ਸੰਸਕ੍ਰਿਤੀ ਦਾ, ਤੇ ਉਹਨਾਂ ਨੂੰ ਕਿਤੇ ਨਾ ਕਿਤੇ ਰੇਡੀਓ ਤੇ ਲੈ ਕੇ ਆਓ, ਫਿਰ ਆਪਾਂ ਉਹਨਾਂ ਨਾਲ ਡਿਸਕਸ਼ਨ ਕਰਾਂਗੇ। ਲੋ ਆਪਾਂ ਛੋਟੀ ਜੀ ਬ੍ਰੇਕ ਹੋਰ ਲੈ ਲੈਂਦੇ ਹਾਂ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵ ਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋ ਕੰਸਟਰਕਸ਼ਨ 410-841-0478-4168-4178 ਸਰਵ ਲੋ ਕੰਸਟਰਕਸ਼ਨ।
ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313 416-213-1313
7895 Tranmere Drive 206 Mississauga, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਈਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਈਸਿਸ ਖਰੀਦ ਸਕਦੇ ਹੋ। 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕਵਿਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458 905-793-3458
ਸਮਰਾ ਸਾਹਿਬ ਦਾ ਫੋਨ ਆਇਆ, ਕਹਿੰਦਾ ਜੀ ਥਾਲੀਆਂ ਬਜਾ ਬਜਾ ਕੇ ਕੋਵਿਡ ਭਜਾਉਣ ਵਾਲੇ ਲੋਕ ਨੇ, ਕਹਿੰਦੇ ਹੈ ਨਾ, ਤੇ ਕਹਿੰਦੇ ਬਿਮਾਰੀਆਂ ਭਜਾ ਸਕਦੇ ਨੇ ਇਸ ਤਰ੍ਹਾਂ। ਬਿਲਕੁਲ ਜੀ ਬਿਲਕੁਲ, ਮੇਰਾ ਖਿਆਲ ਸਰੋਤਿਆਂ ਨੂੰ ਯਾਦ ਹੀ ਆ, ਥਾਲੀਆਂ ਦੀ ਗੂੰਜ ਦੇ ਨਾਲ ਕਹਿੰਦੇ ਸੀ ਕੋਵਿਡ ਆ ਜਿਹੜਾ ਭੱਜ ਜੂ। ਚਲੋ ਕੋਈ ਨੀ ਜੀ, ਹੁਣ ਵੀ ਅੱਜ ਕੱਲ੍ਹ ਬੁਖਾਰ ਬਹੁਤ ਚੜਿਆ ਹੋਇਆ, ਬਾਹਰ ਕੋਈ ਥਾਲੀਆਂ ਵਜਾ ਕੇ ਦੇਖ ਲਓ ਤੁਸੀਂ, ਹੈ ਨਾ, ਜਿਹਨੇ ਤਜਰਬਾ ਕਰਨਾ। ਦੋਸਤੋ, ਸਾਡਾ ਸਮਾਂ ਤਕਰੀਬਨ ਸਮਾਪਤੀ ਵਾਲਾ, ਜਾਂਦੇ ਜਾਂਦੇ ਤੁਹਾਨੂੰ ਸੁਨੇਹਾ ਦੇਣਾ ਵੀ ਪਾਵਰ ਆਫ ਸੇਲ ਤੇ ਕੁਝ ਪ੍ਰਾਪਰਟੀਜ਼ ਹੈਗੀਆਂ ਨੇ, ਜੇ ਤੁਸੀਂ ਘਰ ਲੱਭ ਰਹੇ ਹੋ ਤੇ ਤੁਹਾਨੂੰ ਇਹ ਘਰ ਸਸਤੇ ਮਿਲ ਜਾਂਦੇ ਨੇ। ਸਾਰੇ ਸ਼ਹਿਰਾਂ ਚ ਨੇ ਜੀ, ਕਿਚਨਰ, ਵਾਟਰਲੂ, ਸੇਂਟ ਕੈਥਰੀਨ, ਨਿਆਗਰਾ ਫਾਲਸ, ਬ੍ਰੈਂਪਟਨ, ਮਿਸੀਸਾਗਾ। ਤੇ ਜੀ ਕੋਈ ਲਿਸਟ ਚਾਹੀਦੀ ਹੈ ਪ੍ਰਾਪਰਟੀਜ਼ ਦੀ, ਕਾਲ ਕਰ ਲਿਓ। ਰਾਣਾ ਜੀ ਦਾ ਨੰਬਰ 905-915-84-84, ਮੇਰਾ ਨੰਬਰ 647-300-84-36। ਪਰ ਜੇ ਤੁਸੀਂ 4 ਬੈਡਰੂਮ ਦਾ ਘਰ ਚਾਹੁੰਦੇ ਹੋ, 2 ਬੈਡਰੂਮ ਦੀ ਲੀਗਲ ਬੇਸਮੈਂਟ, ਬਹੁਤ ਸੋਹਣਾ ਖੁੱਲਾ ਡੁੱਲਾ, ਫਿਰ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਬਹੁਤ ਹੀ ਵਾਜਬ ਪ੍ਰਾਈਸ ਦੇ ਉੱਤੇ। ਬ੍ਰੈਂਪਟਨ ਦੇ ਵਿੱਚ ਚਿੰਗੂਜ਼ੀ ਐਂਡ ਬ੍ਰੈਮਲੀ ਦੇ ਇੰਟਰਸੈਕਸ਼ਨ ਤੇ ਲੱਗਿਆ। ਜੇ ਕਿਸੇ ਸਪਾਂਸਰ ਦਾ ਨੰਬਰ ਚਾਹੀਦਾ ਫਿਰ ਵੀ ਤੁਸੀਂ ਕਾਲ ਕਰ ਲਿਓ 905-915-84-84 ਜਾਂ 647-300-84-36। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ।
ਯੂ ਆਰ ਲਿਸਨਿੰਗ ਟੂ WTUR 770 AM Youngstown Toronto.
The views expressed on the preceding program may not necessarily be those of the owner or management of WTOR radio station.
770 AM ਦੀ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ ਹੈ? ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ। ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ। ਵਧੇਰੇ ਜਾਣਨ ਲਈ ontario.ca/gopsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुके है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन। 9058747171।
एक जगह ऐसी है जहां ये सब कुछ हो रहा है, एक जगह जो शुमाली कानों को जुनू की अशिया साजी की कुवत के